Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has two hospitals.
Authorized by the TFO for the Martin Singh campaign.
ਖਰਚੇ ਵੱਧ ਰਹੇ ਨੇ, ਸਾਡੇ ਸਕੂਲ ਸੰਕਟ ਵਿੱਚ ਹਨ। ਅੰਟੇਰੀਓ ਵਿੱਚ 2 ਮਿਲੀਅਨ ਨਾਗਰਿਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ। ਡਗਫੋਰਡ ਕੋਲ 7 ਸਾਲ ਸੀ ਤੁਹਾਡੀ ਮਦਦ ਕਰਨ ਲਈ, ਲੇਕਿਨ ਅੰਟੇਰੀਓ ਦੇ ਵਾਸੀਆਂ ਲਈ ਕੰਮ ਕਰਨ ਦੀ ਬਜਾਏ ਡਗਫੋਰਡ ਨੇ ਆਪਣੀ ਨੌਕਰੀ ਛੱਡ ਕੇ ਤੁਹਾਡੇ $200 ਮਿਲੀਅਨ ਬੇਵਜਾਹ ਚੋਣਾਂ ਉੱਤੇ ਖਰਚ ਦਿੱਤੇ ਹਨ। ਉਨ੍ਹਾਂ ਨੇ ਅੰਟੇਰੀਓ ਦੇ ਵਾਸੀਆਂ ਦਾ ਸਾਥ ਛੱਡ ਦਿੱਤਾ ਹੈ ਅਤੇ ਇਹ ਠੀਕ ਨਹੀਂ। ਅੰਟੇਰੀਓ NDP ਅਤੇ ਮੇਅਰ ਸਟਾਈਲਸ ਤੁਹਾਡੇ ਵੱਲ ਹਨ ਅਤੇ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਆਥੋਰਾਈਜ਼ਡ ਬਾਈ ਦ CFO ਫਾਰ ਦ ਅੰਟੇਰੀਓ NDP।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡਗਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡਗਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡਗਫੋਰਡ ਹੀ ਪਹਿਲੀ ਪਸੰਦ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ CFO ਫਾਰ ਦ ਬ੍ਰੈਂਪਟਨ ਵੈਸਟ PC ਰਾਈਡਿੰਗ ਐਸੋਸੀਏਸ਼ਨ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਦੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 6472946200। HK ਟਾਇਰ ਸੈਂਟਰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 13 ਫਰਵਰੀ ਤੋਂ 23 ਫਰਵਰੀ ਤੱਕ ਲੱਗ ਚੁੱਕੀ ਹੈ ਫੈਮਿਲੀ ਡੇ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899, 300 ਗ੍ਰਾਮ ਹੈਪੀ ਪਨੀਰ 429, 2 ਪੌਂਡ ਵਾਗ ਬੱਕਰੀ ਟੀ 1099, ਆਮੰਡ 549 ਪਰ ਪਾਉਂਡ, ਸਵੇਰਾ ਰਸਮਲਾਈ 799। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ ਵਨ ਰੂਫ ਮਿਲਦਾ ਹੈ। ਫੈਮਿਲੀ ਡੇ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਕਾਲ ਐਟ 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਇੱਕ ਵਾਰੀ ਫਿਰ ਸੌਰੀ ਜੀ, ਪਹਿਲੀ ਵਾਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਂ ਅਸਲ 'ਚ ਕਹਿਣ ਲੱਗਿਆ ਸੀ ਇੱਕ ਵਾਰੀ ਫਿਰ ਨਿੱਘਾ ਸਵਾਗਤ, ਜਦੋਂ ਬ੍ਰੇਕ ਲਈ ਦੀ ਆ ਨਾ ਦੋਸਤੋ, ਅਤੇ ਫਿਰ ਇਹ ਸਭ ਕੌਨਸ਼ੀਅਸ ਮਾਇੰਡ 'ਚ ਵਰਡਸ ਆ ਜਿਹੜੇ ਉਹ ਘਰ ਘਰ ਗਏ ਆ, ਹੈ ਨਾ। ਅਤੇ ਕਈ ਵਾਰੀ ਹੋ ਜਾਂਦਾ ਜੀ ਇਸ ਤਰ੍ਹਾਂ, ਬੰਦਾ ਦਾ ਧਿਆਨ ਕਿਤੇ ਹੋਰ ਹੁੰਦਾ ਅਤੇ ਮੂੰਹ ਦੇ ਵਿੱਚੋਂ ਸ਼ਬਦ ਕੁਝ ਹੋਰ ਨਿਕਲ ਜਾਂਦੇ ਨੇ। ਖੈਰ, ਤੁਹਾਡਾ ਸਵਾਗਤ ਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਅੱਜ ਕਰਨੀਆਂ ਨੇ ਦੋਸਤੋ। ਕੱਲ ਡਿਬੇਟ ਸੀ, ਡਿਬੇਟ ਤੁਸੀਂ ਸੁਣੀ ਹੋਣੀ ਆ, ਤੁਸੀਂ ਸਾਰੇ ਸੂਝਵਾਨ ਹੋ, ਬੜੇ ਐਕਟਿਵ ਰਹਿੰਦੇ ਹੋ, ਅਲੱਗ ਅਲੱਗ ਸੋਰਸਿਸ ਤੋਂ ਤੁਸੀਂ ਚੈੱਕ ਕਰਦੇ ਰਹਿੰਦੇ ਹੋ ਵੀ ਕਿਹੜਾ ਲੀਡਰ ਕੀ ਬੋਲਦਾ, ਕਿਹੜਾ ਲੀਡਰ ਕੀ ਬੋਲਦਾ। ਬੜੀ ਗਰਮਾ ਗਰਮ ਗਰਮ ਜੋਸ਼ੀ ਨਾਲ ਕੱਲ ਬਹਿਸ ਹੋਈ ਆ ਤੇ ਓਨਟੈਰੀਓ ਦੇ ਵਿੱਚ, ਮਾਫੀ ਚਾਹੁੰਦਾ। ਤੇ ਲਾਈਵ ਡਿਬੇਟ ਤਕਰੀਬਨ ਮੇਰਾ ਖਿਆਲ 1.5 ਘੰਟਾ ਚੱਲਿਆ ਜੀ, ਸ਼ਾਇਦ 6:30 ਤੋਂ ਲੈ ਕੇ 8 ਵਜੇ ਤੱਕ ਚੱਲੀ ਆ। ਇੱਕ ਇੱਕ ਮਿੰਟ ਬੋਲਣ ਨੂੰ ਦਿੱਤਾ, ਅੱਧਾ ਅੱਧਾ ਮਿੰਟ ਬੋਲਣ ਨੂੰ ਦਿੱਤਾ ਅਲੱਗ ਅਲੱਗ ਮਸਲਿਆਂ ਦੇ ਉੱਤੇ। ਬਹੁਤੇ ਮਸਲੇ ਸੀ ਜਿਹੜੇ ਉਹ ਕਵਰ ਉਹਦੇ ਵਿੱਚ ਹੋ ਗਏ ਆ। ਅਲੱਗ ਅਲੱਗ ਪਾਰਟੀ ਦੀਆਂ ਕੀ ਪੋਜੀਸ਼ਨ ਸੀ ਬੜੀਆਂ ਸਪਸ਼ਟ ਹੋ ਗਈਆਂ ਨੇ, ਬਹੁਤ ਹੀ ਸਪਸ਼ਟ। ਕਿਹੜੀ ਪਾਰਟੀ ਕੀ ਕਹਿਣਾ ਚਾਹੁੰਦੀ ਸੀ, ਕੀ ਕਰਨਾ ਚਾਹੁੰਦੇ ਨੇ, ਆਪੋ ਆਪਣੀ ਪਾਰਟੀ ਪੋਜੀਸ਼ਨ ਆ ਜਿਹੜੀ ਲੋਕਾਂ ਦੇ ਸਾਹਮਣੇ ਰੱਖੀ ਹੈ। ਇਹ ਪੋਜੀਸ਼ਨ ਲੋਕਾਂ ਦੇ ਸਾਹਮਣੇ ਰੱਖਦਿਆਂ ਹੋਇਆਂ ਜਿਹਨੇ ਡਿਬੇਟ ਸੁਣੀ ਆ, ਜਿਹਨੂੰ ਪਹਿਲਾਂ ਨਹੀਂ ਸੀ ਪਤਾ, ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਅਸੀਂ ਓਨਟੈਰੀਓ ਵਾਲੇ ਹਾਂ, ਅਸੀਂ ਬਿਲਕੁਲ ਨੰਗ ਮਲੰਗ। ਤੁਸੀਂ ਕਹੋਗੇ ਵਰਡ ਕਿਉਂ ਯੂਜ਼ ਕੀਤਾ, ਬਿਲਕੁਲ ਯੂਜ਼ ਕੀਤਾ ਜੀ। ਡਿਬੇਟ ਦੇ ਵਿੱਚੋਂ ਇੱਕ ਗੱਲ ਸਾਹਮਣੇ ਆਈ ਆ ਵੀ 2.5 ਮਿਲੀਅਨ ਲੋਕਾਂ ਦੇ ਕੋਲੇ ਡਾਕਟਰਾਂ ਦੀਆਂ ਸਹੂਲਤਾਂ ਨਹੀਂ ਹੈ। ਮੈਂ ਨਹੀਂ ਕਹਿੰਦਾ, ਲੀਡਰ ਕਹਿ ਰਹੇ ਆ, ਪਿੰਡਾਂ ਦੇ ਵਿੱਚ ਤਾਂ ਬਿਲਕੁਲ ਹੀ ਕੋਈ ਸਹੂਲਤ ਨਹੀਂ। ਆ 2 ਕੁ ਮਹੀਨੇ ਪਹਿਲਾਂ ਮੇਰਾ ਖਿਆਲ ਵਾਕਰਟਨ ਨਾਂ ਦਾ ਇੱਕ ਛੋਟਾ ਜਿਹਾ ਸ਼ਹਿਰ ਆ, ਫਲੂ ਜਾਂ ਜਿਹੜਾ ਠੰਡ ਦੇ ਵਿੱਚ ਫੀਵਰ ਹੁੰਦਾ ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਵੀ ਹੋ ਕੇ ਹਟਿਆ। ਇੰਨੀ ਕੁ ਲੰਮੀ ਲਾਈਨ ਲੱਗੀ ਹੋਈ ਸੀ ਬਈ, ਉਹ ਫੋਟੋਆਂ ਵੇਖ ਕੇ ਉਹ ਕੈਨੇਡਾ ਤਾਂ ਲੱਗਦਾ ਹੀ ਨਹੀਂ ਸੀ। ਇਸ ਠੰਡ ਦੇ ਵਿੱਚ ਵੀ ਅੱਜ ਦੇ ਹਾਲਾਤ ਦੇ ਵਿੱਚ ਜੇ ਤੁਸੀਂ ਦੂਰ ਦੁਰਾਡੇ ਪਿੰਡਾਂ ਦੇ ਵਿੱਚ ਜਾ ਕੇ ਵੇਖਣਾ ਹੋਵੇ ਤੇ ਤੁਸੀਂ ਅੰਦਾਜ਼ਾ ਲਗਾ ਲਓਗੇ ਇੰਨੀ ਮਾੜੀ ਹਾਲਤ ਆ। ਹਸਪਤਾਲਾਂ ਬਾਰੇ ਤੁਸੀਂ ਸੁਣ ਲਿਆ, ਕਹਿੰਦੇ ਕਈ ਥਾਈਂ 22 ਘੰਟੇ ਦੀ ਵੇਟ, ਆਪਾਂ ਤਾਂ ਬ੍ਰੈਂਪਟਨ ਵਾਲੇ ਰੋਂਦੇ ਹੁੰਦੇ ਆ ਨਾ, ਸਾਡੇ ਵਿੱਚੋਂ ਵੀ ਕਈ ਲੋਕ ਕਹਿ ਦਿੰਦੇ ਨੇ ਬ੍ਰੈਂਪਟਨ ਜੀ ਇਹ ਜੀ ਥਿਕਲੀ ਪਾਪੂਲੇਟਡ ਆ ਜੀ, ਸਾਡੇ ਲੋਕ ਆ ਗਏ ਨੇ ਤਾਂ ਕਰਕੇ ਸਹੂਲਤਾਂ ਦੀ ਘਾਟ ਆ। ਕੱਲ ਲੀਡਰਾਂ ਦੀ ਡਿਬੇਟ ਸੁਣੋ, ਹੈਮਿਲਟਨ ਦੀ ਗੱਲ ਚੱਲੀ ਆ, ਹੋਰ ਥਾਵਾਂ ਤੇ ਗੱਲ ਚੱਲੀ ਆ, 22 ਘੰਟੇ ਦੀ ਵੇਟ। ਮੈਨੂੰ ਗੁੱਸਾ ਕਈ ਵਾਰੀ ਸਾਡੇ ਲੋਕਾਂ ਤੇ ਹੀ ਆਉਂਦਾ ਜਦੋਂ ਗੱਲ ਕਰਨੀ ਆ ਬ੍ਰੈਂਪਟਨ ਦੀ। ਉਹ ਤਾਂ ਜੀ ਬ੍ਰੈਂਪਟਨ ਵਾਲ ਨੂੰ ਪ੍ਰੋਬਲਮ ਆ, ਹੋਰ ਕਿਸੇ ਨੂੰ ਪ੍ਰੋਬਲਮ ਹੀ ਨਹੀਂ ਹੈਗੀ, ਇਹ ਕਹਿਣਗੇ। ਆ ਕੱਲ ਚਾਰ ਪਾਰਟੀਆਂ ਦੇ ਜਿਹੜੇ ਲੀਡਰ ਸੀਗੇ ਮੇਨ ਪਾਰਟੀਆਂ ਦੇ, ਉਹਨਾਂ ਦੀ ਗੱਲਬਾਤ ਸੁਣ ਲਓ। ਇਹ ਸਾਰੇ ਕਿਤੇ ਪ੍ਰੋਬਲਮ ਆ, ਡਾਕਟਰਾਂ ਦੀ ਘਾਟ ਆ, ਸਰਜਰੀਜ਼ ਲਈ ਵੇਟ ਕਰਨੀ ਪੈਂਦੀ ਆ 11-11 ਮਹੀਨੇ। ਪਹਿਲਾਂ ਤਾਂ ਪੱਤਰਕਾਰ ਇਹ ਗੱਲ ਕਹਿੰਦੇ ਸੀ ਨਾ, ਉਹ ਲੀਡਰ ਮੰਨੀ ਜਾਂਦੇ ਆ ਜੀ, ਹੱਥ ਖੜੇ ਕਰਕੇ ਮੰਨੀ ਜਾਂਦੇ ਆ, ਇੱਕ ਦੂਜੇ ਦੀ ਪਾਰਟੀ ਬਾਰੇ ਕਹੀ ਜਾਂਦੇ ਆ। ਉਹ ਕਹਿੰਦੇ ਜੀ ਹੁਣ ਡਾਟਾ ਤਾਂ ਦੇਣਾ ਪੈਂਦਾ, ਡਾਟਾ ਨਹੀਂ ਝੂਠ ਬੋਲਦਾ, ਡਾਟਾ ਤਾਂ ਆਪਣੇ ਆਪ, ਤੁਸੀਂ ਡਾਟਾ ਖੋਲ ਕੇ ਦੇਖੋ, ਫਰੋਲ ਕੇ ਦੇਖੋ, ਡਾਟਾ ਸ਼ਬਦ ਆਪਣੇ ਆਪ ਬੋਲਦੇ ਨੇ। ਇਸੇ ਕਰਕੇ ਮੈਂ ਨੰਗ ਬਲੰਗ ਵਰਡ ਆ ਜਿਹੜਾ ਯੂਜ਼ ਕੀਤਾ। ਡਿਬੇਟਸ ਹੁੰਦੀਆਂ, ਆਏ ਹਾਏ ਹਾਏ ਕਿਆ ਬਾਤ ਆ, ਐਂ ਲੱਗਦਾ ਬਈ ਬਸ ਜੀ ਜਿਹੜੀ ਮਰਜ਼ੀ ਪਾਰਟੀ ਸੱਤਾ 'ਚ ਆ ਜੇ, ਬਸ ਆਹ ਜਿਹੜੀਆਂ ਪ੍ਰੋਬਲਮਸ ਜੱਜ ਜਿਹੜੀਆਂ ਇਹਨਾਂ ਨੇ ਟਿਕ ਕੀਤੀਆਂ ਨੇ ਨਾ, ਆਈਡੈਂਟੀਫਾਈ ਕੀਤੀਆਂ ਨੇ ਬਈ ਇਹ ਤਾਂ ਮਸਲੇ ਹੱਲ ਹੋ ਹੀ ਜਾਣੇ ਨੇ। ਉੱਪਰ ਭਲਿਓ ਮਾਨਸੋ, ਭਲਿਓ ਲੋਕੋ, ਇਹ ਮਸਲੇ ਇੱਥੇ ਹੀ ਪਏ ਨੇ, ਇੱਥੇ ਹੀ ਲਮਕਦੇ ਰਹਿਣੇ ਨੇ, ਆਈ ਚੱਲੀ ਜਾਣਾ ਸਿਸਟਮ। ਜਿਹੜੀ ਮਰਜ਼ੀ ਪਾਰਟੀ ਸੱਤਾ ਦੇ ਵਿੱਚ ਆ ਜੇ, ਮਤਲਬ ਮੈਂ ਹੈਰਾਨ ਹੁੰਦਾ ਜੀ, ਤਿਆਰੀ ਪੂਰੀ ਕੀਤੀ ਹੋਈ ਸੀ ਲੀਡਰਾਂ ਨੇ ਸਾਡਿਆਂ ਨੇ, ਇਹ ਜੀ ਗੱਲ ਨਹੀਂ। ਡਿਬੇਟ, ਮੈਨੂੰ ਨਾ ਨੋਮ ਚਮਸਕੀ ਯਾਦ ਆ ਗਿਆ, ਬਿਲਕੁਲ ਡਿਬੇਟ ਬਾਰੇ। ਨੋਮ ਚਮਸਕੀ ਜਦੋਂ ਡਿਬੇਟ ਸੁਣੀ ਨਾ ਮੈਂ, ਆਪਾਂ ਇੱਥੋਂ ਬਾਰੇ ਬਾਅਦ ਚ ਗੱਲ ਕਰਦੇ ਹਾਂ। ਨੋਮ ਚਮਸਕੀ ਆ ਜਿਹੜੇ ਇਹ ਅਮਰੀਕਾ ਦੇ ਫਿਲਾਸਫਰ ਨੇ ਜੀ, ਨੋਏਮ ਚਮਸਕੀ ਐਕਚੁਲੀ ਨਾਂ ਇਹਨਾਂ ਦਾ, ਉਹ ਲਿਖਦੇ ਨੇ ਕਹਿੰਦੇ ਦਾ ਸਮਾਰਟ ਵੇ ਟੂ ਕੀਪ ਪੀਪਲ ਪੈਸਿਵ ਐਂਡ ਓਬੀਡੀਐਂਟ ਇਜ਼ ਟੂ ਸਟ੍ਰਿਕਟਲੀ ਲਿਮਿਟ ਦਾ ਸਪੈਕਟ੍ਰਮ ਆਫ ਐਕਸੈਪਟੇਬਲ ਓਪੀਨੀਅਨ ਬਟ ਅਲਾਓ ਵੈਰੀ ਲਾਈਵਲੀ ਡਿਬੇਟ ਵਿਦ ਇਨ ਦੈਟ ਸਪੈਕਟ੍ਰਮ। ਤੁਸੀਂ ਸਮਝ ਗਏ ਹੋ, ਡਿਬੇਟਸ ਬੜੀਆਂ ਲਾਈਵ ਹੁੰਦੀਆਂ ਨੇ, ਅਲਾਓ ਕਰਦਾ ਸਿਸਟਮ, ਜਿੰਨੀ ਮਰਜ਼ੀ ਡਿਬੇਟ ਕਰੀ ਜਾਓ, ਪਰ ਉਹ ਵਿਦ ਇਨ ਲਿਮਿਟ ਹੀ ਹੁੰਦੀ ਹੈ। ਸਪੈਕਟ੍ਰਮ ਆ ਜਿਹੜਾ 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 ਮਤਲਬ ਉਹ ਬਸ ਉਹ ਓਪੀਨੀਅਨ ਨਾ ਇੱਕ ਹੱਦ ਤੱਕ ਹੀ ਹੁੰਦੇ ਨੇ, ਉਸ ਤੋਂ ਅੱਗੇ ਨਹੀਂ ਜਾ ਸਕਦੇ। ਉਹ ਲੋਕ ਬਸ ਬੜੇ ਆਰਾਮ ਨਾਲ ਸ਼ਾਂਤ ਓਬੀਡੀਐਂਟ ਵੋਟਾਂ ਪਾ ਕੇ ਬੜੇ ਸਤਿਕਾਰ ਵਜੋਂ ਬੈਠੇ ਰਹਿੰਦੇ ਨੇ, ਠੀਕ ਹੈ ਜੀ ਸਾਡੀਆਂ ਪਾਰਟੀਆਂ ਕੁਛ ਕਰਨਗੀਆਂ, ਜ਼ਰੂਰ ਕਰਨਗੀਆਂ, ਉਹ ਵੇਖੋ ਕਰ ਰਹੀਆਂ ਨੇ। ਦੇਖੋ ਜੀ ਜਿਹੜੇ ਆਲਰੇਡੀ ਰਾਜ ਦੇ ਵਿੱਚ ਨੇ ਉਹ ਆਲਰੇਡੀ ਵਾਅਦਾ ਕਰੀ ਜਾਂਦੇ ਨੇ ਜੀ, ਅਸੀਂ ਇੰਨਾ ਕੁਛ ਕੀਤਾ, ਅਸੀਂ ਹੋਰ ਕਰਾਂਗੇ। ਇੱਕ ਵਿਰੋਧੀ ਕਹਿੰਦੇ ਨੇ ਨਹੀਂ ਜੀ ਤੁਸੀਂ ਘੱਟ ਕੀਤਾ, ਤੁਹਾਨੂੰ ਕਰਨਾ ਚਾਹੀਦਾ ਸੀ, ਤੁਹਾਨੂੰ ਇੰਨੇ ਸਾਲ ਹੋ ਗਏ ਕਿਉਂ ਨਹੀਂ ਕੀਤਾ ਤੁਸੀਂ, ਅਸੀਂ ਕਰਕੇ ਦਿਖਾਵਾਂਗੇ। ਇੱਕ ਹੋਰ ਕਹਿੰਦੇ ਨੇ, ਕਹਿੰਦੇ ਤੁਸੀਂ ਦੋਨਾਂ ਨੇ ਨਹੀਂ ਕਰਨਾ, ਅਸੀਂ ਉਹ ਹੀ ਕਰਾਂਗੇ, ਬਸ ਅਸੀਂ ਉਹ ਹੀ ਹੋਗਾ ਕਰਨ ਦੇ। ਮੈਂ ਬੜਾ ਹੈਰਾਨ, ਪਾਰਟੀ ਪੋਜੀਸ਼ਨ ਜਾਣੀ ਚਾਰੇ ਪਾਰਟੀਆਂ ਦੀਆਂ ਬੜੀਆਂ ਸਪਸ਼ਟ ਤੇ ਕਲੀਅਰ ਨੇ, ਬਹੁਤ ਹੀ ਸਪਸ਼ਟ ਤੇ ਕਲੀਅਰ। ਜਿਹੜਾ ਤਾਂ ਪੋਲੀਟਿਕਸ ਨਾਲ ਪੱਤਰਕਾਰੀ ਨਾਲ ਜੁੜਿਆ ਹੋਇਆ ਉਹਨੂੰ ਤਾਂ ਖੈਰ ਪਹਿਲਾਂ ਹੀ ਪਤਾ, ਆਮ ਬੰਦਾ ਡਿਬੇਟ ਸੁਣਦਾ ਹੀ ਨਹੀਂ, ਜੇ ਸੁਣਦਾ ਤਾਂ ਉਹ ਆਪਣੀ ਪਾਰਟੀ ਦਾ ਲੀਡਰ ਆ ਜਿਹੜਾ ਜਦੋਂ ਵਧੀਆ ਗੱਲ ਕਰਦਾ ਉਦੋਂ ਤਾੜੀਆਂ ਵਜਾ ਦਿੰਦਾ, ਰੇਡੀਓ ਤੇ ਆ ਕੇ ਅਗਲੇ ਦਿਨ ਜਾਂ ਅਖਬਾਰਾਂ ਦੇ ਵਿੱਚ ਆਰਟੀਕਲ ਲਿਖ ਦਿੰਦੇ ਨੇ ਹਾਂਜੀ ਹਾਂ। ਪਾਰਟੀਆਂ ਦੇ ਨਾਲ ਭਗਤਾਂ ਵਾਂਗੂ ਲੋਕ ਜੁੜੇ ਹੋਏ ਨੇ, ਸਵਾਲ ਜਵਾਬ ਤਿਆਰ, ਪੂਰੇ ਤਿਆਰ। ਇੱਕ ਪਾਰਟੀ ਕਹਿੰਦੀ ਆ ਤੁਸੀਂ ਆ ਜਿਹੜੇ ਅਸੀਂ ਕਹਿੰਦੇ ਜੀ ਇੰਨੀ ਇਨਵੈਸਟਮੈਂਟ ਲੈ ਕੇ ਆਏ ਹਾਂ, ਇੰਨਾ ਅਸੀਂ ਰੁਜ਼ਗਾਰ ਦੇ ਰਹੇ ਹਾਂ ਲੋਕਾਂ ਨੂੰ, ਇੰਨਾ ਰੁਜ਼ਗਾਰ ਦਿੱਤਾ। ਦੂਜੀ ਪਾਰਟੀ ਕਹਿੰਦੀ ਆ ਰੁਜ਼ਗਾਰ ਤਾਂ ਤੁਸੀਂ ਖੋਇਆ। ਇੱਕ ਕਹਿੰਦੇ ਅਸੀਂ ਟੈਕਸ ਘਟਾ ਰਹੇ ਹਾਂ, ਉਹ ਦੂਸਰੀ ਪਾਰਟੀ ਕਹਿੰਦੀ ਤੁਸੀਂ ਤਾਂ ਟੈਕਸ ਵਧਾਇਆ। ਇੱਕ ਪਾਰਟੀ ਕਹਿ ਰਹੀ ਆ ਵੀ ਤੁਸੀਂ ਤਾਂ ਪ੍ਰਾਈਵੇਟਾਈਜੇਸ਼ਨ ਕਰ ਰਹੇ ਹੋ। ਉਹ ਕਹਿੰਦੇ ਅਸੀਂ ਤਾਂ ਜੀ ਮੁਲਾਜ਼ਮਾਂ ਦੀ ਗਿਣਤੀ ਇੰਨੀ ਵਧਾਤੀ। ਇੱਕ ਕਹਿੰਦੇ ਆ ਲੋਕ ਹੋਮਲੈਸ ਹੋ ਰਹੇ ਨੇ, ਦੂਜੇ ਕਹਿੰਦੇ ਅਸੀਂ ਜਿਹੜੇ ਅਫੋਰਡੇਬਲ ਹੋਮ ਬਣਾ ਰਹੇ ਹਾਂ। ਇੱਕ ਕਹਿ ਰਹੇ ਨੇ ਤੁਸੀਂ ਟ੍ਰੈਫਿਕ ਦੀ ਸਮੱਸਿਆ ਹੱਲ ਨਹੀਂ ਕੀਤੀ, ਦੂਜਾ ਕਹਿ ਰਿਹਾ ਅਸੀਂ ਤਾਂ ਜੀ 430 ਲਿਆ ਰਹੇ ਹਾਂ। ਇੱਕ ਕਹਿ ਰਿਹਾ ਜਿਹੜੇ ਤਰੀਕੇ ਨਾਲ ਤੁਸੀਂ ਸੋਚ ਰਹੇ ਹੋ ਵੀ ਅਸੀਂ ਇੱਥੇ ਟਨਲ ਕੱਢਾਂਗੇ ਉਹ ਤਾਂ ਪੋਸੀਬਲ ਹੀ ਨਹੀਂ ਹੈ। ਜਾਣੀ ਹਾਜ਼ਰ ਜਵਾਬੀ, ਕਿਆ ਬਾਤ ਹੈ ਜੀ। ਮੈਂ ਹੈਰਾਨ ਹੁੰਦਾ ਪੋਲੀਟੀਸ਼ੀਅਨਸ ਨੇ ਨਾ ਜਿਹੜੇ ਇਹ ਨਾ ਜੰਮਦੇ ਹੀ ਇਹ ਐਕਟਰ ਹੁੰਦੇ ਨੇ, ਇਹਨਾਂ ਚ ਐਕਟਿੰਗ ਵਾਲਾ ਗੁਣ ਬਹੁਤ ਵਧੀਆ ਹੁੰਦਾ, ਚਿਹਰੇ ਦੇ ਹਾਵ ਭਾਵ ਇਹਨਾਂ ਦੇ। ਮੈਂ ਕਹਿੰਦਾ ਜੀ ਬਾਲੀਵੁੱਡ ਹਾਲੀਵੁੱਡ ਸਾਰਿਆਂ ਦੇ ਜਿਹੜੇ ਤਕੜੇ ਤੋਂ ਤਕੜੇ ਐਕਟਰ ਨੇ ਉਹਨਾਂ ਨੂੰ ਮਾਤ ਦੇ ਜਾਂਦੇ ਨੇ। ਇੱਕ ਕਹਿੰਦੇ ਨੇ ਬਈ ਸਾਰੀਆਂ ਸਮੱਸਿਆਵਾਂ ਦੀ ਜੜ ਆ ਜਿਹੜੀ ਉਹ ਤਾਂ ਇੱਥੇ ਖੜੀ ਆ ਬਈ ਓਪੋਜੀਸ਼ਨ ਪਾਰਟੀਆਂ ਵਾਲੇ ਨਾ ਠੀਕ ਡਾਟਾ ਨਹੀਂ ਦੇ ਰਹੇ। ਦੂਜੇ ਕਹਿੰਦੇ ਸਾਰੀਆਂ ਪ੍ਰੋਬਲਮ ਦੀ ਜੜ ਇੱਥੇ ਖੜੀ ਆ ਵੀ ਤੁਸੀਂ ਜਿਹੜੇ ਰਾਜ ਕਰ ਰਹੇ ਹੋ ਠੀਕ ਤਰੀਕੇ ਨਾਲ ਰਾਜ ਨਹੀਂ ਕਰ ਰਹੇ। ਇੱਕ ਕਹਿ ਰਿਹਾ ਅਜੇ ਤਾਂ ਤੁਸੀਂ ਵੇਖੋਗੇ ਜਦੋਂ 3 ਲੱਖ ਜੋਬ ਜਾਣਗੀਆਂ। ਉਹ ਕਹਿੰਦੇ ਤੁਸੀਂ ਕਹਿੰਦੇ ਆ ਬਈ ਲੋਕਾਂ ਨੂੰ ਸਹੂਲਤਾਂ ਨਹੀਂ ਗਈਆਂ, ਲੋਕਾਂ ਨੂੰ ਆ ਨਹੀਂ, ਜਦੋਂ 3 ਲੱਖ ਜੋਬ ਚਲੇ ਗਈਆਂ ਮਸਲਾ ਤਾਂ ਪਤਾ ਤਾਂ ਉਦੋਂ ਲੱਗਣਾ, ਇਸ ਕਰਕੇ ਅਸੀਂ ਤੁਹਾਨੂੰ ਬਚਾਵਾਂਗੇ, ਪਹਿਲਾਂ ਆਪਾਂ ਲੜ ਲਈਏ ਆਪਾਂ ਟਰੰਪ ਸਾਹਿਬ ਨਾਲ ਟੈਰਿਫ ਨਾਲ। ਦੂਜੇ ਕਹਿੰਦੇ ਪਹਿਲਾਂ ਹੀ ਰੁਜ਼ਗਾਰ ਨਹੀਂ ਦਿੱਤਾ ਤੁਸੀਂ, ਪਹਿਲਾਂ ਹੀ ਰੁਜ਼ਗਾਰ ਖੋਹਿਆ ਲੋਕਾਂ ਦਾ, ਟੀਚਰਾਂ ਦਾ ਖੋਹ ਲਿਆ, ਨਰਸਾਂ ਦਾ ਖੋਹ ਲਿਆ, ਪਲੈਨਿੰਗ ਕੋਈ ਨਹੀਂ। ਉਹ ਕਹਿੰਦੇ ਪਲੈਨਿੰਗ ਵਾਲੇ ਤਾਂ ਬੰਦੇ ਤੁਹਾਡੇ ਅਸੀਂ ਪਹਿਲਾਂ ਰੱਖ ਲਏ ਸੀਗੇ। ਮਤਲਬ ਬੜੀ ਕਮਾਲ ਦੀ ਹਾਸਾ ਆਉਂਦਾ ਸੀ ਸੁਣ ਕੇ, ਐਂਗਲ ਆ ਨਾ ਤੁਹਾਡਾ ਸੋਚਣ ਦਾ ਵੀ ਤੁਸੀਂ ਕਿਵੇਂ ਲੈਂਦੇ ਹੋ ਗੱਲਾਂ ਨੂੰ। ਜੇ ਤਾਂ ਤੁਸੀਂ ਪਾਰਟੀ ਨਾਲ ਜੁੜੇ ਹੋਏ ਹੋ, ਪਾਰਟੀ ਦੇ ਭਗਤ ਹੋ, ਫਿਰ ਤਾਂ ਤੁਸੀਂ ਆਪੋ ਆਪਣੀ ਪਾਰਟੀਆਂ ਦੀ ਤਾਰੀਫ ਕਰਨੀ ਆ। ਜੇ ਤੁਸੀਂ ਇੰਡੀਪੈਂਡੈਂਟਲੀ ਸੋਚਣਾ ਤੁਸੀਂ ਹੱਸੋਗੇ ਵੀ ਕਿਆ ਬਾਤ ਹੈ ਜੀ। ਪਰ ਇੱਕ ਗੱਲ ਬੜੀ ਚੰਗੀ ਇਹ ਲੱਗੀ ਵੀ ਜਿਹੜੇ ਦੇਸ਼ਾਂ 'ਚ ਅਸੀਂ ਆਏ ਹਾਂ ਨਾ, ਤੇ ਜਿਹੜੇ ਦੇਸ਼ ਇਹ ਨੇ, ਸਭ ਤੋਂ ਚੰਗੀ ਗੱਲ ਮੈਨੂੰ ਇਹ ਲੱਗੀ ਵੀ ਚਾਰੇ ਲੀਡਰਾਂ ਨੇ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕੀਤਾ ਨਾ ਵੀ ਅਸੀਂ ਆਮ ਪਰਿਵਾਰਾਂ ਦੇ ਵਿੱਚੋਂ ਆਏ ਹੋਏ ਹਾਂ। ਕਿਸੇ ਨੇ ਦੱਸਿਆ ਮੈਂ ਆਹ ਕੰਮ ਕਰਦਾ ਸੀ, ਕਿਸੇ ਨੇ ਦੱਸਿਆ ਆਹ ਕੰਮ ਕਰਦਾ ਸੀ, ਕਿਸੇ ਨੇ ਦੱਸਿਆ ਮੈਂ 14-15 ਸਾਲ ਦਾ ਸੀ ਜਾਂ 14-15 ਸਾਲ ਦੀ ਸੀ, ਮੈਂ ਪਾਰਟ ਟਾਈਮ ਕੰਮ ਕਰ। ਚੰਗੀ ਗੱਲ ਇਹ ਹੈ ਬਈ ਆਮ ਘਰਾਂ ਦੇ ਵਿੱਚੋਂ ਆਮ ਲੋਕਾਂ 'ਚੋਂ ਉੱਠ ਕੇ ਲੀਡਰ ਜਾਂਦੇ ਨੇ, ਮਾੜੀ ਗੱਲ ਇਹ ਹੈ ਵੀ ਆਮ ਘਰਾਂ 'ਚੋਂ ਉੱਠ ਕੇ ਜਾਂਦੇ ਨੇ ਪਰ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਚੰਗੀ ਗੱਲ ਇਹ ਹੈ ਵੀ ਸਾਰਿਆਂ ਦਾ ਜਿਹੜਾ ਇਮੇਜ ਹੁੰਦਾ ਉਹ ਸਾਫ਼ ਹੁੰਦਾ, ਵਾਹਵਾ ਹੱਦ ਤੱਕ ਸਾਫ਼ ਹੀ ਰਹਿੰਦਾ, ਪਰ ਜਿਹੜੇ ਦੇਸ਼ਾਂ 'ਚੋਂ ਅਸੀਂ ਆਏ ਹਾਂ ਕਿੱਡਾ ਵੱਡਾ ਫਰਕ ਆ। ਉੱਥੇ ਸਭ ਕਾਤਲ ਲਟੇਰੇ ਜਿਹੜੇ ਹੈਗੇ ਨੇ ਉਹ ਗੱਦੀਆਂ ਦੇ ਉੱਤੇ ਬੈਠੇ ਨੇ, ਉਹ ਇਸ ਤਰ੍ਹਾਂ ਦੀ ਡਿਬੇਟ ਉਹਨਾਂ ਨੂੰ ਅਕਲ ਹੀ ਨਹੀਂ ਹੁੰਦੀ ਗੀ, ਗੱਲ ਕਰਨ ਦੀ ਤਮੀਜ਼ ਹੀ ਨਹੀਂ ਹੁੰਦੀ ਉਹਨਾਂ ਨੂੰ ਪੱਤਰਕਾਰ ਕੋਈ ਸਵਾਲ ਹੀ ਨਹੀਂ ਕਰ ਸਕਦਾ। ਜੇ ਕੋਈ ਸਵਾਲ ਕਰਨ ਦੀ ਹਿੰਮਤ ਕਰਦਾ ਤਾਂ ਉਹ ਅਗਲੇ ਦਿਨ ਅੰਦਰ ਹੁੰਦਾ। ਇਹ ਫਰਕ ਆ ਇਹਨਾਂ ਦੇਸ਼ਾਂ ਦਾ। ਇਸ ਕਰਕੇ ਆਪਾਂ ਕਹਿੰਦੇ ਵੀ ਚਲੋ ਡੈਮੋਕ੍ਰੇਸੀ ਹੈਗੀ ਆ, ਟੁੱਟੀ ਭੱਜੀ ਸਹੀ, ਜਿਉਂਦੀ ਜਾਗਦੀ ਸਹੀ, ਉਹ ਡੈਮੋਕ੍ਰੇਸੀ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰਦੀ, ਪਰ ਫਿਰ ਵੀ ਲੋਕ ਜਵਾਬਦੇ ਨੇ, ਲੀਡਰ ਜਵਾਬਦੇ ਨੇ, ਲੋਕ ਸਵਾਲ ਪੁੱਛਦੇ ਨੇ, ਪੱਤਰਕਾਰ ਦ੍ਰਿੜਤਾ ਦੇ ਨਾਲ ਸਵਾਲ ਪੁੱਛਦੇ ਨੇ, ਇਹ ਚੰਗੀ ਗੱਲ ਹੈਗੀ ਆ। ਪਰ ਨੋਇਨ ਚੁਮਸਕੀ ਦੀ ਗੱਲ ਆ ਜਿਹੜੀ ਉਹ ਕੰਨਾਂ 'ਚ ਖੜਕਦੀ ਹੈ ਵੀ ਡਿਬੇਟ ਤੋਂ ਐਂ ਲੱਗਦਾ ਵੀ ਸਭ ਕੁਝ ਠੀਕ ਹੋ ਜੂਗਾ, ਉਹ ਹੁੰਦਾ ਕੁਛ ਨਹੀਂ। ਪਿਛਲੇ 20 ਸਾਲ ਤਾਂ ਮੈਨੂੰ ਹੋ ਗਏ ਜੀ ਦੇਖਦੇ ਨੂੰ, ਆਹ ਇੰਸ਼ੋਰੈਂਸ ਦੇ ਮੁੱਦੇ, ਕ੍ਰਾਈਮ ਦੇ ਮੁੱਦੇ। ਅੱਛਾ ਇੱਕ ਕਹਿੰਦਾ ਵੀ ਕ੍ਰਾਈਮ ਜ਼ਿਆਦਾ, ਮੈਂ ਕ੍ਰਾਈਮ ਨੂੰ ਨੱਥ ਪਾ ਲੂੰਗਾ, ਮੈਂ ਜੇਲ੍ਹਾਂ 'ਚ ਤੁਰ ਦੂੰ, ਆਹ ਕਰ ਦੂੰ। ਦੂਜਾ ਕਹਿੰਦਾ ਵੀ ਕ੍ਰਾਈਮ ਪੈਦਾ ਕਿੱਥੋਂ ਹੁੰਦਾ ਪਹਿਲਾਂ ਇਹ ਤਾਂ ਜਾਣ ਲਓ। ਇੱਕ ਕਹਿੰਦਾ ਹੋਮਲੈਸਨੈਸ ਖਤਮ ਕਰ ਦੂੰ ਮੈਂ, ਦੂਜਾ ਕਹਿੰਦਾ ਹੋਮਲੈਸਨੈਸ ਪੈਦਾ ਕਿਵੇਂ ਹੁੰਦੀ ਹੈ। ਇੱਕ ਕਹਿੰਦਾ ਲੈਂਡਲੋਰਡ ਦੇ ਟੈਨੈਂਟ ਬੋਰਡ ਦੀ ਵੀ ਗੱਲ ਚੱਲੀ ਸੀ, ਤੁਸੀਂ ਸੁਣੀ ਆ, ਇੱਕ ਟੇਢੇ ਤਰੀਕੇ ਨਾਲ ਲੈਂਡ, ਪਤਾ ਨਹੀਂ ਖੜੇ ਤਾਂ ਨਹੀਂ ਪਰ ਇਹ ਹੈ ਵੀ ਮੈਨੂੰ ਨਹੀਂ ਲੱਗਦਾ ਲੈਂਡਲੋਰਡ ਦੇ ਹੱਕ ਦੇ ਵਿੱਚ ਕੋਈ ਖੜੂਗਾ, ਕਿਉਂਕਿ ਵੋਟਾਂ ਚਾਹੀਦੀਆਂ ਨੇ, ਵੋਟਾਂ ਜਿਹੜੇ ਵੋਟਰ ਨੇ ਤਕਰੀਬਨ ਲੋਕਾਂ ਕੋਲੋਂ ਤਾਂ ਕਹੀ ਜਾਂਦੇ, ਘਰ ਤਾਂ ਹੈ ਹੀ ਨਹੀਂ, ਬਹੁਤ ਘੱਟ ਘਰ ਨੇ, ਕਿਰਾਏ ਤੇ ਨੇ ਜ਼ਿਆਦਾ ਲੋਕ, ਕਿਉਂਕਿ ਕਿਰਾਏ ਤੇ ਰਹਿਣ ਵਾਲੇ ਨੇ, ਵੋਟਾਂ ਜ਼ਿਆਦਾ ਹੁੰਦੀਆਂ, ਇਸ ਕਰਕੇ ਲੈਂਡਲੋਰਡ ਦਾ ਚੱਕੀ 'ਚ ਪਿਸਣੇ ਨੇ। ਚਲੋ ਕੋਈ ਗੱਲ ਨਹੀਂ, ਉਹ ਇੱਕ ਅਲੱਗ ਇਸ਼ੂ ਆ, ਫਿਰ ਕਿਤੇ ਡਿਸਕਸ ਕਰਾਂਗੇ। ਪਰ ਇਹ ਆ ਵੀ ਡਿਸਕਸ਼ਨ ਤਾਂ ਬਹੁਤ ਗਰਮਾ ਗਰਮ ਹੁੰਦੀ ਹੈ ਉਹ, ਪਰ ਨਾਲ ਉੱਥੇ ਦਾ ਉੱਥੇ ਰਹਿੰਦਾ। ਬਾਕੀ ਇਹ ਹੈ ਜੀ ਜਦੋਂ ਕੋਈ ਬਾਹਰੀ ਫੈਕਟਰ ਹੋਵੇ ਜਿਵੇਂ ਹੁਣ ਆ, ਜਿਵੇਂ ਟੈਰਿਫ ਲੱਗਣ ਦੀ ਗੱਲ ਆ, ਉਦੋਂ ਲੋਕ ਇਮੋਸ਼ਨਲ ਹੁੰਦੇ ਨੇ, ਉਹ ਪਤਾ ਹੀ ਆ ਹੁਣ ਤੁਹਾਨੂੰ ਕਿਹੜੀ ਪਾਰਟੀ ਜਿੱਤ ਰਹੀ ਆ, ਕਿਹਨੇ ਕਿੱਧਰ ਨੂੰ ਜਾਣਾ। ਪਰ ਇੱਕ ਗੱਲ ਜਦੋਂ ਡਿਬੇਟ ਚੱਲੀ ਨਾ, ਇੱਕ ਗੱਲ ਜ਼ਰੂਰ ਆ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਮੈਂ ਕਿਸੇ ਪਾਰਟੀ ਦਾ ਹਮਾਇਤੀ ਨਹੀਂ ਹਾਂ, ਪਰ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਲੱਗਿਆ ਵੀ ਗ੍ਰੀਨ ਪਾਰਟੀ ਤੇ ਐਨਡੀਪੀ ਆ ਜਿਹੜੀ ਮੁਕਾਬਲਤਨ ਉਹਨਾਂ ਦੇ ਲੀਡਰ ਸੀ ਜਿਹੜੇ ਉਹਨਾਂ ਦੀਆਂ ਗੱਲਾਂ ਤੋਂ ਉਹ ਆਮ ਬੰਦਾ ਤੇ ਜਿਹੜਾ ਇਕਨੋਮਿਕਲੀ ਥੋੜਾ ਜਿਹਾ ਕਮਜ਼ੋਰ ਆ ਫਾਈਨੈਂਸ਼ੀਅਲੀ ਕਮਜ਼ੋਰ ਆ ਉਹਨਾਂ ਦੇ ਪੱਖ ਦੇ ਵਿੱਚ ਜ਼ਿਆਦਾ ਖੜਦੇ ਲੱਗਦੇ ਸੀਗੇ ਇਹ ਗਾਹ ਆਉਣ ਵਾਲਾ ਸਮਾਂ ਦੱਸੂਗਾ ਪਰ ਉਹਨਾਂ ਦੀਆਂ ਗੱਲਾਂ ਚੋਂ ਝਲਕ ਪੈਂਦੀ ਸੀ ਉਹਨਾਂ ਦੀਆਂ ਗੱਲਾਂ ਚੋਂ ਇਹ ਵੀ ਝਲਕ ਪੈਂਦੀ ਸੀ ਜਿਵੇਂ ਉਹ ਜਿਵੇਂ ਉਹਨਾਂ ਦੀ ਪਾਰਟੀ ਪਾਲਿਸੀ ਆ ਜਿਹੜੀ ਉਹ ਇਸ ਤਰ੍ਹਾਂ ਹੋਵੇ ਵੀ ਹਰ ਇੱਕ ਗੱਲ ਦਾ ਕਾਰਨ ਲੱਭਣ ਦੀ ਤੇ ਕਾਰਨ ਨੂੰ ਦੂਰ ਕਰਨ ਦੀ ਗੱਲ ਆ ਜਿਹੜੀ ਕੀਤੀ ਜਾਵੇ ਭਾਵੇਂ ਉਹ ਹੋਮਲੈਸਨੈਸ ਹੋਵੇ ਭਾਵੇਂ ਉਹ ਡਰੱਗ ਅਡਿਕਸ਼ਨ ਹੋਵੇ ਈਵਨ ਕ੍ਰਾਈਮ ਦੇ ਮਸਲੇ ਦੇ ਉੱਤੇ ਜਿਹੜੀ ਲੌਜੀਕਲ ਅਪਰੋਚ ਆ ਉਹ ਇਹਨਾਂ ਦੋਨਾਂ ਪਾਰਟੀਆਂ ਦੀ ਦੂਜਿਆਂ ਨਾਲੋਂ ਜਿਹੜੀ ਮੁਕਾਬਲਤਨ ਲੌਜੀਕਲ ਅਪਰੋਚ ਸੀਗੀ ਕ੍ਰਾਈਮ ਵਾਲੇ ਮਸਲੇ ਦੇ ਉੱਤੇ ਅਲੱਗ ਅਲੱਗ ਪਾਰਟੀਆਂ ਦੀ ਅਲੱਗ ਅਲੱਗ ਅਪਰੋਚ ਆ ਕੁਛ ਪਾਰਟੀਆਂ ਕਹਿੰਦੀਆਂ ਜੀ ਬਹੁਤ ਸਖਤੀ ਕਰਨੀ ਚਾਹੀਦੀ ਆ ਕੁਛ ਪਾਰਟੀਆਂ ਕਹਿੰਦੀਆਂ ਜੀ ਕ੍ਰਾਈਮ ਪੈਦਾ ਕਿੱਥੋਂ ਹੁੰਦਾ ਜੇ ਅਸੀਂ ਪੈਦਾ ਕਰਨਾ ਹੀ ਪੈਦਾ ਜਿੱਥੋਂ ਹੁੰਦਾ ਜੇ ਅਸੀਂ ਉਹ ਕਾਰਨ ਆ ਜਿਹੜੇ ਉਹਨਾਂ ਨੂੰ ਐਡਰੈਸ ਕਰੀਏ ਤਾਂ ਕ੍ਰਾਈਮ ਆ ਜਿਹੜਾ ਘੱਟ ਸਕਦਾ ਇਸ ਮਸਲੇ ਤੇ ਵੀ ਸਾਰਿਆਂ ਦੇ ਮਤਭੇਦ ਦੇਖੇ ਜਾ ਸਕਦੇ ਸੀ ਵੀ ਕੋਰਟਸ ਦੇ ਵਿੱਚ ਡਿਲੇ ਹੁੰਦੀ ਆ ਹਰ ਇੱਕ ਗੱਲ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਕਹਿੰਦੇ ਸੀ ਵੀ ਅਸੀਂ ਤਾਂ ਜੀ ਐਂ ਕਰ ਦਿਆਂਗੇ ਉਹ ਕਰ ਦਿਆਂਗੇ ਸਖਤੀ ਦੀ ਗੱਲ ਕਰਦੇ ਸੀ ਜਾਣੀ ਹੈਨਾ ਤੇ ਲਿਬਰਲ ਪਾਰਟੀ ਦੇ ਲੀਡਰ ਸੀ ਜਿਹੜੇ ਉਹਨਾਂ ਨੂੰ ਕਈ ਵਾਰੀ ਇੱਕ ਦੋ ਵਾਰੀ ਫੋਰਡ ਸਾਹਿਬ ਨੇ ਮਜ਼ਾਕ ਵੀ ਕੀਤਾ ਵੀ ਇੱਕ ਪਾਸੇ ਤੁਸੀਂ ਕਹਿੰਦੇ ਟੈਕਸ ਘਟਾਓ ਦੂਜੇ ਪਾਸੇ ਜਦੋਂ ਮਿਸੀਸਾਗਾ ਦੇ ਤੁਸੀਂ ਕਹਿੰਦੇ ਆ ਡਿਵੈਲਪਮੈਂਟ ਚਾਰਜਿਸ ਘਟਾਓ ਆਹ ਕਰੋ ਤੇ ਜਦੋਂ ਤੁਸੀਂ ਮੇਅਰ ਸੀ ਤੁਸੀਂ ਤਾਂ ਟੈਕਸ ਤੇ ਡਿਵੈਲਪਮੈਂਟ ਚਾਰਜਿਸ ਵਧਾਏ ਨੇ ਕਾਫੀ ਗਰਮਾ ਗਰਮ ਬਹਿਸ ਹੋਈ ਕਾਫੀ ਸਾਰੇ ਮੁੱਦੇ ਆ ਜਿਹੜੇ ਕਵਰ ਹੋ ਗਏ ਸੀ ਪਰ ਗੱਲ ਇਹ ਹੈ ਜੀ ਆਉਣ ਵਾਲਾ ਜਿਹੜਾ ਸਮਾਂ ਹੈਗਾ ਟੈਰਿਫਸ ਦਾ ਜੇ ਟੈਰਿਫ ਲਾਗੂ ਹੁੰਦੇ ਨੇ ਤੇ ਫਿਰ ਮਸਲਾ ਜਿਹੜਾ ਕਿੱਧਰ ਨੂੰ ਜਾਊਗਾ ਫੋਰ ਸਾਹਿਬ ਨੇ ਇੱਕ ਗੱਲ ਬੜੀ ਉਹਦੇ ਚ ਠੋਕ ਵਜਾ ਕੇ ਕਹੀ ਵੀ ਆਹ ਜਿਹੜੇ ਮੁੱਦੇ ਹੈਗੇ ਨੇ ਜ਼ਰੂਰ ਅਸੀਂ ਇਹਨਾਂ ਨੂੰ ਐਡਰੈਸ ਕਰ ਰਹੇ ਹਾਂ ਪਰ ਆਉਣ ਵਾਲਾ ਇੱਕ ਜਿਹੜਾ ਵੱਡਾ ਮਸਲਾ ਜਿਹਨੇ ਵੱਡਾ ਮਸਲਾ ਕ੍ਰੀਏਟ ਕਰ ਦੇਣਾ ਉਹ ਇਹ ਹੈ ਵੀ ਜੇ ਇੰਨੇ ਲੱਖ ਸਾਡੀਆਂ ਜੋਬ ਚੱਲੇ ਗਈਆਂ ਤੇ ਫਿਰ ਮਸਲਾ ਕਿੱਧਰ ਨੂੰ ਚਲਾ ਜਾਊਗਾ ਖੈਰ ਉਹ ਆਪੋ ਆਪਣਾ ਡਾਟਾ ਦਿੰਦੇ ਰਹੇ ਸਾਰੀਆਂ ਪਾਰਟੀਆਂ ਆਪੋ ਆਪਣੀ ਸਮਝ ਆ ਜਿਹੜੀ ਦੱਸਦੀਆਂ ਰਹੀਆਂ ਤੇ ਬੜੇ ਤਰੀਕੇ ਦੇ ਨਾਲ ਬਹਿਸ ਆ ਜਿਹੜੀ ਚੱਲੀ ਪੋਲੀਟੀਸ਼ੀਅਨਸ ਦੀਆਂ ਇਹੋ ਜਿਹੀਆਂ ਬਹਿਸ ਦੇਖ ਕੇ ਇੱਕ ਵਾਰ ਤਾਂ ਦੇਖੋ ਜੀ ਖੁਸ਼ੀ ਤਾਂ ਹੁੰਦੀ ਹੈ ਜ਼ਰੂਰ ਵੀ ਸੋਹਣਾ ਦੇਸ਼ ਆ ਸੋਹਣਾ ਸੂਬਾ ਸਾਡਾ ਹੈਨਾ ਜਿੱਥੇ ਸਾਡੇ ਲੀਡਰ ਆਮ ਘਰਾਂ ਦੇ ਵਿੱਚੋਂ ਉੱਠ ਕੇ ਜਾਂਦੇ ਨੇ ਚਲੋ ਘੱਟੋ ਘੱਟ ਗੱਲ ਤਾਂ ਲੋਕਾਂ ਦੇ ਪੱਖ ਦੀ ਡਿਸਕਸ਼ਨ ਤਾਂ ਕਰਦੇ ਨੇ ਹੈਨਾ ਤੇ ਨਹੀਂ ਤਾਂ ਤੁਹਾਨੂੰ ਪਤਾ ਜਿੱਥੋਂ ਅਸੀਂ ਆਏ ਹਾਂ ਉੱਥੇ ਤਾਂ ਸਰਿਆ ਹੀ ਪਿਆ ਜੀ ਬਸ ਕੋਈ ਨੀ ਕਰਾਂਗੇ ਉਹਦੇ ਬਾਰੇ ਵੀ ਗੱਲ ਤੇ ਮੈਨੂੰ ਲੱਗਦਾ ਇੱਕ ਕਾਲਰ ਸਾਡੇ ਨਾਲ ਨੇ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਬਰਾ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਤੁਹਾਡੀ ਲੋੜ ਸੀ ਤੁਸੀਂ ਜ਼ਰੂਰ ਸੁਣੀ ਹੋਣੀ ਹੈ ਮੈਨੂੰ ਲੱਗਦਾ ਡਿਬੇਟ ਹੈ ਨਾ
ਨਾ ਜੀ ਮੈਂ ਡਿਬੇਟ ਜਿਹੜੀ ਉਹ ਨਿਊਜ਼ ਹੈਡਲਾਈਨ ਦਿੰਦੇ ਉਸੇ ਵੇਲੇ ਚੈਨਲ ਚੇਂਜ ਕਰਕੇ ਪਰੇ
ਹਾਂਜੀ
ਇਹ ਸੱਤਵੀਂ ਅੱਠਵੀਂ ਫੇਲ ਬਰਾੜ ਜੀ ਫਿਰ ਉੱਥੇ ਗੱਲ ਆ ਜਾਂਦੀ ਆ ਗੱਲ ਸੁਣਨੀ ਜਿਹੜੀ ਬਹੁਤ ਹੀ ਵਧੀਆ ਨਹੀਂ ਲੱਗ ਰਹੀ ਹੁੰਦੀ
ਪਰ ਜਿੰਨੇ ਪੜ੍ਹੇ ਲਿਖੇ
ਪੜ੍ਹੇ ਨਾ ਹੁੰਦੇ
ਹਾਂਜੀ ਨਹੀਂ 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 ਜਿੰਨੇ ਪੜ੍ਹੇ ਲਿਖੇ ਹੁੰਦੇ ਨੇ ਕਈ ਵਾਰੀ ਉਹ ਫਿਰ ਗੱਲਬਾਤ ਨੂੰ ਬੜੀ ਸੀਮਿਤ ਰੱਖਦੇ ਨੇ
ਗੱਲ ਤੇ ਉਹੀ ਹੈ ਨਾ ਜਦੋਂ ਮੈਜੋਰਟੀ ਦਾ ਰਾਜ ਹੋਵੇ ਸਾਰੇ ਫੇਲ ਬੰਦਿਆਂ ਦੀ ਕਲਾਸ ਹੋਵੇ ਹਾਂਜੀ ਬਰਾੜ ਜੀ ਇੱਕ ਵਾਰੀ ਨਾ ਮੈਂ ਨੌਵੀਂ ਕਲਾਸ ਦੇ ਵਿੱਚ ਸਾਰੀ ਫੇਲ ਕਲਾਸ ਹੋਈ ਸੀ ਨੌਵੀਂ ਹਾਂਜੀ
ਹਾਂਜੀ
ਉਹਨਾਂ ਨੇ ਕਿਹਾ ਵੀ ਕੋਈ ਨਾ ਕੋਈ ਇਹੋ ਜਿਹਾ ਬੰਦਾ ਨਾਮਜ਼ਦ ਕੀਤਾ ਜਾਵੇ ਜਿਹੜਾ ਇਹਨਾਂ ਨੂੰ ਪਾਸ ਕਰਾਵੇ ਇਹਨਾਂ ਚ ਕੋਈ ਵੀ ਵਾਲੰਟੀਅਰ ਅੱਗੇ ਨਾ ਹੋਵੇ ਹਾਂਜੀ ਤੇ ਫਾਈਨਲੀ ਮੈਂ ਵਾਲੰਟੀਅਰ ਜਿਹੜਾ ਕੀਤੀ ਹਾਂਜੀ ਤੇ ਉਹ ਸਾਰੀ ਦੀ ਸਾਰੀ ਨੌਵੀਂ ਕਲਾਸ ਵੀ ਪਾਸ ਹੋਈ ਅਗਲੇ ਸਾਲ ਸਾਰੀ ਦਸਵੀਂ ਵੀ 100% ਰੈਕੋਰਡ ਸੀ ਤੇ ਮਤਲਬ ਇਹ ਕਈ ਵਾਰੀ ਕੋਈ ਤੁਹਾਨੂੰ ਇਹੋ ਜਿਹਾ ਕੰਮ ਜਿਹੜਾ ਚੈਲੰਜ ਹੋ ਜਾਂਦਾ ਇੱਥੇ ਹੁਣ ਚੈਲੰਜ ਤੇ ਹੈਗਾ ਪਰ ਕੋਈ ਬੰਦਾ ਉਹ ਚੈਲੰਜ ਦੇ ਨਾਲ ਲੜਨ ਵਾਲਾ ਹੈ ਨੀ ਹਾਂਜੀ ਜੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤੁਸੀਂ ਜਿਹੜਾ ਆਪਣਾ ਬੋਲਦਾ ਰੱਖਾ ਤਾਂ ਬੱਕਰਾ ਹੀ ਬਣਾਉਣਾ ਜਿਹੜਾ ਮਰਜ਼ੀ ਬਾਲੋ ਹਾਂਜੀ ਜਿਹੜੀ ਮਰਜ਼ੀ ਪਾਰਟੀ ਦਾ ਉਹਦੇ ਨਾਂ ਲਿਖਿਆ ਹੋਵੇ ਇਹਨਾਂ ਮੁਲਕਾਂ ਦੇ ਵਿੱਚ ਇਹ ਹੁੰਦਾ ਕਿ ਅਸੀਂ ਲੋਕ ਤਰੱਕੀ ਕਰ ਰਹੇ ਹਾਂ ਅਸੀਂ ਕੰਮ ਕਰ ਰਹੇ ਹਾਂ ਤੁਹਾਨੂੰ ਅਸੀਂ ਮੈਨੇਜਮੈਂਟ ਦਿੱਤੀ ਹੈ ਜਿਵੇਂ ਬੋਲਦਾ ਰਾਖਾ ਬੁਖਾਰਾ ਹੁੰਦਾ
ਹਾਂਜੀ
ਤੇ ਤੁਸੀਂ ਇੰਨਾ ਹੀ ਖਿਆਲ ਰੱਖਣਾ ਵੀ ਆਪ ਖਾਣਾ ਘੱਟ ਆ ਤੇ ਜਿਹੜੀ ਮੈਨੇਜਮੈਂਟ ਤੁਹਾਨੂੰ ਹਾਇਰ ਕੀਤਾ ਉਹਦਾ ਕੰਮ ਜ਼ਿਆਦਾ ਕਰਨਾ ਪਰ ਉਹਦੀ ਸਭ ਕੁਝ ਹੋਰ ਉਲਟ ਰਿਹਾ ਹਾਂਜੀ ਜਿਵੇਂ ਤੁਸੀਂ ਬ੍ਰੈਂਪਟਨ ਦੀ ਗੱਲ ਕੀਤੀ ਵੀ ਹਾਂਜੀ ਕਹਿ ਦਿੰਦੇ ਬ੍ਰੈਂਪਟਨ ਦੇ ਵਿੱਚ ਆਹ ਪ੍ਰੋਬਲਮ ਹੈ ਜਾਂ ਇੰਟੀਰੀਅਰ ਚ ਪ੍ਰੋਬਲਮ ਬਰਾੜ ਜੀ ਮੈਂ ਤਾਂ ਕੈਨੇਡਾ ਦੇ ਲੈਵਲ ਤੇ ਗੱਲ ਹੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਇੰਨੀ ਡਿਪਰੈਸਿਵ ਗੱਲ ਹੋ ਜਾਊਗੀ ਹਾਂਜੀ ਅਸੀਂ ਰਹਿੰਦੇ ਬੜੇ ਆਪਣੇ ਕੰਫਰਟ ਜ਼ੋਨ ਦੇ ਵਿੱਚ ਜੇ ਅਸੀਂ ਇਹਨੂੰ ਫਰੋਲਣ ਲੱਗੀਏ ਜਿਵੇਂ ਆਪਾਂ ਨਾ ਆਪਣੇ ਹੁਣ ਹੈਲਥ ਬਾਰੇ ਮੰਨ ਲਓ ਅਸੀਂ ਬੜੇ ਸੋਹਣੇ ਤੁਰੇ ਫਿਰਦੇ ਹਾਂ ਅਸੀਂ ਕਿਸੇ ਡਾਕਟਰ ਕੋਲ ਜਾ ਕੇ ਡਾਇਗਨੋਸ ਕਰਾਉਣ ਲੱਗ ਜਾਈਏ ਸਾਨੂੰ ਕਈ ਰੋਗ ਦੱਸਣੇ ਸ਼ੁਰੂ ਕਰ ਦੇਵੇ ਉਹ ਹਾਲਤ ਹੋਈ ਪਈ ਆ ਇਸ ਦੇਸ਼ ਦੀ ਤੇ ਇਹ ਮਾਰ ਮਾਰ ਕੇ ਝੂਠ ਇਹ ਲੀਡਰ ਕਦੀ ਟਰੰਪ ਦਾ ਨਾਂ ਲੈ ਕੇ ਕਦੀ ਟੈਰਿਫ ਦਾ ਨਾਂ ਲੈ ਕੇ ਇਨ੍ਹਾਂ ਨੇ ਜਿੱਤਣੀਆਂ ਇਲੈਕਸ਼ਨਾਂ ਇਨ੍ਹਾਂ ਨੇ ਆਪਣੀ ਜਿਹੜੀ ਪਾਰਟੀ ਆ ਕੋਈ ਵਿਚ ਮੈਨੂੰ ਗੱਲ ਯਾਦ ਆ ਗਈ NDP ਗ੍ਰੀਨ ਇਹਨਾਂ ਇਹਨੂੰ ਕਹਿੰਦੇ ਸਿਲਵਰ ਟੰਗ ਡੈਵਲ ਇਹ ਉੱਤੋਂ ਬਹੁਤ ਸਫਿਸਟੀਕੇਟਡ ਲੱਗਦੇ ਆ ਜਿਵੇਂ ਕਹਿੰਦੇ ਨਾ ਪੜਿਆ ਹੋਵੇ ਗੁਨਾਹਗਾਰ ਤੇ ਉਵੇਂ ਸਾਧਨਾ ਮਾਰੀਏ ਇਹ ਗੱਲਾਂ ਤੇ ਕਰਦੇ ਉੱਤੋਂ ਇਹ ਸਭ ਤੋਂ ਜ਼ਿਆਦਾ ਇਹਨਾਂ ਨੂੰ ਪਤਾ ਹੀ ਨਹੀਂ ਦੀਨ ਦੁਨੀਆਂ ਦਾ ਵੀ ਜਿਹੜੀ ਕੰਟਰੀਆਂ ਦੇ ਬਿਜ਼ਨਸ ਕਿਵੇਂ ਰਨ ਹੁੰਦੇ ਲੋਕੀ ਕੰਮ ਕਿਵੇਂ ਕਰਦੇ ਇਹਨਾਂ ਨੇ ਕਿਸੇ ਨੇ ਕੀਤਾ ਹੋਵੇ ਜਾ ਕੇ ਜਿਹੜੇ ਲੈਫਟ ਚੀਜ਼ ਜਾਂ ਕਿਤੇ ਬਾਹਰ ਕਿਤੇ ਕੰਮ ਕੇ ਅਸਲੀ ਹੱਥੀ ਤਾਂ ਇਹਨਾਂ ਨੂੰ ਪਤਾ ਹੋਵੇ ਵੀ ਕਿਹੜੀ ਗੱਲ ਕਰਦੇ ਫਿਰਦੇ ਆ ਜਿਹੜੀ ਗ੍ਰੀਨ ਟ੍ਰੀ ਹੈਗਰ ਗ੍ਰੀਨ ਪਾਰਟੀ ਨੂੰ 40-45 ਸਾਲ ਤੋਂ ਜਾਂਦਾ ਜਰਮਨੀ ਚੋਂ ਪੈਦਾ ਹੋਈ ਸੀਗੀ ਹਾਂਜੀ ਤੇ ਇਹਨਾਂ ਨੇ ਅੱਜ ਤੱਕ 5% ਉੱਤੇ ਨਹੀਂ ਗਿਆ ਜੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਚਾਈ ਜਾਂ ਕੰਸਰਨ ਹੁੰਦਾ ਤੇ ਉੱਥੇ ਬੈਠੇ ਰਹਿੰਦੇ ਪਾਣੀ ਵਾਂਗੂ ਥੱਲੇ ਜਿਵੇਂ ਕਹਿੰਦੇ ਹੁੰਦੇ ਹਾਂਜੀ ਇਹ ਸਿਰਫ ਇੱਕ ਆਪਣੇ ਸਟੈਟਸ ਵਾਸਤੇ ਆਪਣੀ ਉਹ ਇੱਕ ਜਿਵੇਂ ਕਹਿ ਲਓ ਮੂਵਮੈਂਟ ਵਾਸਤੇ ਇਹ ਕਰਦੇ ਆ ਤੇ ਉਹ ਆਪਣੇ ਆਪ ਹੀ ਜਿਹੜੀ ਮੂਵਮੈਂਟ ਉਹ ਦੱਸ ਦਿੰਦੀ ਉਹਦੇ ਵਿੱਚ ਕਿੰਨੀ ਕੁ ਪਾਵਰ ਆ ਜਾਂ ਨਹੀਂ ਪਾਵਰ ਹੈਗੀ ਸੋ ਮੇਰਾ ਇਹਨਾਂ ਦੇ ਵਿੱਚ ਚਾਹੇ NDP ਹੋਵੇ ਚਾਹੇ ਗ੍ਰੀਨ ਪਾਰਟੀ ਹੋਵੇ ਬਿਲਕੁਲ ਇਹਨਾਂ ਦੀ ਤਾਂ ਕਦੇ ਗੱਲ ਸੁਣੀ ਹੋਈ ਨਹੀਂ ਹੈਗੀ ਹਾਂਜੀ ਕਿਉਂਕਿ ਜੇ ਇਹਨਾਂ ਦੀ ਗੱਲ ਦੇ ਜ਼ੋਰ ਹੋਏਗਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਉਹਨੂੰ ਡਿਨਾਈਡ ਕਰੋ ਤੁਹਾਡੇ ਕੰਨਾਂ ਤੱਕ ਪਹੁੰਚ ਹੀ ਜਾਊਗੀ ਹਾਂਜੀ ਸੋ ਬਾਕੀ ਗੱਲ ਜਿਹੜੀ ਇਹ ਆ ਆਪਣੇ ਇੰਡੀਆ ਦਾ ਜਿਹੜਾ ਲੈਵਲ ਉਹ ਤਾਂ ਹੈ ਹੀ ਏਸ਼ੀਆਟਿਕ ਉਧਰ ਬੜਾ ਹਾਸਾ ਆਇਆ ਭਈ ਜਿਸ ਦਿਨ ਮੋਦੀ ਆਇਆ ਹੋਇਆ ਸੀਗਾ ਵਾਸ਼ਿੰਗਟਨ DC ਹਾਂਜੀ ਉੱਥੇ ਰੋਜ਼ ਕੁਐਸਚਨਿੰਗ ਹੁੰਦੀ ਆ ਲਓ ਜੀ ਉਹ ਕੁਐਸਚਨਿੰਗ ਏਦਾਂ ਹੁੰਦੀ ਸੀ ਹਨਾ ਵਿਰਾਟ ਜੀ ਹੁਣ ਮੈਨੂੰ ਕਹਿੰਦੇ ਆ ਸ਼ਰਮ ਆਉਂਦੀ ਅਸੀਂ ਆਏ ਤਾਂ ਉਸੇ ਮੁਲਕ ਦੇ ਵਿੱਚੋਂ ਹਾਂਜੀ ਜਿਵੇਂ ਕਤੀਰ ਨੂੰ ਕੋਈ ਟੁਕੜਾ ਨਾ ਸੁੱਟਿਆ ਹੋਵੇ ਤੇ ਉਹ ਇਕਦਮ ਉੱਥੇ ਰੌਲਾ ਪੈ ਜਾਂਦਾ ਕਿਸੇ ਨੂੰ ਕੁਐਸਚਨਿੰਗ ਹੀ ਨਹੀਂ ਸੀ ਕਰਨੀ ਆਉਂਦੀ ਫਿਰ ਕੁਐਸਚਨ ਕਰਨ ਲੱਗੇ ਸਿਚੁਏਸ਼ਨ ਕੁਛ ਹੋਰ ਆ ਗੱਲ ਕੁਛ ਹੋਰ ਹੋ ਰਹੀ ਆ ਉਹ ਖਾਲਿਸਤਾਨ ਦੀਆਂ ਵਿੱਚ ਗੱਲਾਂ ਉਹਨਾਂ ਨੇ ਜੋੜੀਆਂ ਹੋਈਆਂ ਮਤਲਬ ਏਦਾਂ ਪਤਾ ਲੱਗਦਾ ਵੀ ਕਿਸੇ ਬੰਦੇ ਨੂੰ ਨਾ ਜਿਵੇਂ ਕੋਈ ਇਹੋ ਜਿਹੀ ਬਿਮਾਰੀ ਲੱਗ ਗਈ ਹੁੰਦੀ ਆ ਹਾਂਜੀ ਉਹਨੂੰ ਮਾੜਾ ਜਿਹਾ ਛੇੜੋ ਉਹੋ ਹੀ ਬਿਮਾਰੀ ਉਹਨੂੰ ਆਉਂਦੀ ਆ ਸਾਹਮਣੇ ਤੇ ਉੱਥੇ ਗੱਲ ਕੁਛ ਹੋਰ ਹੋ ਰਹੀ ਆ ਇੱਕ ਜਿਹੜਾ ਪਹਿਲਾਂ ਕੁਐਸਚਨ ਕਰਦਾ ਸੀ ਉਹਨੂੰ ਤਾਂ ਟਰੰਪ ਨੇ ਉੱਥੇ ਹੀ ਬੰਦ ਕਰਤਾ ਮੈਨੂੰ ਕਹਿੰਦਾ ਤੇਰੀ ਸਮਝ ਨੀ ਲੱਗਣ ਡਈ ਸਾਨੂੰ ਲੱਗ ਗਈ ਸਮਝੋ ਖਾਲਿਸਤਾਨ ਦੇ ਬਾਰੇ ਗੱਲ ਕਰ ਰਿਹਾ ਸੀ ਹਾਂਜੀ ਪਰ ਐਨੀਵੇ ਇਹਨਾਂ ਨੂੰ ਹਜੇ ਤੱਕ ਅਸੀਂ ਸਮਝਦੇ ਫਿਰ ਇੰਨੇ ਸਾਲਾਂ ਦੇ ਵਿੱਚ ਕਿੰਨੇ ਕੁ ਪੜ੍ਹ ਲਿਖੇ ਗਏ ਹੋਊਗੇ ਕਿੰਨੇ ਕੁ ਐਡਵਾਂਸ ਹੋ ਗਏ ਹੋਊਗੇ ਕੱਖ ਵੀ ਨੀ ਹੈਗਾ ਬਿਲਕੁਲ ਵੀ ਹੈ ਨਾ ਫਿਰ ਮੁੜ ਕੇ ਉਹੀ ਕਹਿਣਾ ਪੈਂਦਾ ਇਹ 8ਵੀਂ ਪਤਾ ਨੀ ਕਿੱਦਾਂ ਪਾਸ ਕਰਕੇ ਹੋਊਗੇ ਇਹਨਾਂ ਵਿੱਚੋਂ ਕਈ ਹਾਂਜੀ ਮੈਨੂੰ ਤਾਂ ਲੱਗਦਾ ਨੀ ਕਿਹਾ 8ਵੀਂ ਪਾਸ ਹੋਊਗਾ ਹਾਂਜੀ ਸਾਡੇ ਸਟੈਂਡਰਡ ਮੁਤਾਬਕ ਹੈ ਨੀਗਾ ਹੁਣ ਦਾ ਸਟੈਂਡਰਡ ਦਾ ਕੋਈ ਪਤਾ ਨੀ ਵੀ ਕਿੱਥੇ ਕੋਈ ਮਤਲਬ ਤੁਰਿਆ ਫਿਰਦਾ ਬਾਕੀ ਇਹ ਹੈਗੀ ਆ ਵੀ ਚਲੋ ਇਲੈਕਸ਼ਨ ਹੁਣ ਹੋਣੀ ਆ ਇੱਕ ਆਲ ਆਫ ਸਡਨ ਇਲੈਕਸ਼ਨ ਕਰਾ ਰਹੇ ਆ ਉਹਦੇ ਵਿੱਚ ਨਾ ਕਿਸੇ ਕੋਲ ਟਾਈਮ ਆ ਨਾ ਕਿਸੇ ਕੋਲ ਇੰਨਾ ਹੈਗਾ ਆ ਵੀ ਕੋਈ ਪੂਰੀ ਜਿਹੜਾ ਹਾਲਾਤ ਦੀ ਕੋਈ ਗੱਲ ਕਰ ਸਕੇ ਸੋ ਇਹ ਕਾਹਲੀ ਕਾਹਲੀ ਦੇ ਵਿੱਚ ਸਾਰਾ ਕੰਮ ਹੋ ਰਿਹਾ ਇਸੇ ਕਰਕੇ ਅਸੀਂ ਵੀ ਬਹੁਤਾ ਇੰਨਾ ਜ਼ਿਆਦਾ ਇੰਟਰਸਟ ਨਹੀਂ ਵਿਖਾ ਰਿਹਾ ਵੀ ਜਿਹੜੀ ਜਿਵੇਂ ਜੋ ਪਹਿਲੋਂ ਸਟੈਟਸ ਕੋ ਚੱਲ ਰਹੀ ਆ ਉਹ ਹੀ ਚੱਲਦੀ ਰਹਿਣਗੇ ਉਹ ਅਜੇ ਤੇ ਬਾਕੀ ਜਿਹੜਾ ਵਕਤ ਆਉਣ ਵਾਲਾ ਆ ਉਹ ਇੰਨਾ ਬਹੁਤਾ ਵਧੀਆ ਨੀ ਹੈਗਾ ਇਹਨਾਂ ਨੇ ਮਾਰ ਮਾਰ ਕੇ ਝੂਠ ਬਰਾ ਕੇ ਹੁਣ ਜੇ ਹੁਣ ਕਹੀਏ ਇਸ ਕੰਟਰੀ ਦੇ ਵਿੱਚ ਤਾਂ ਸਾਡੀ ਜਿਹੜੀ ਹੈਗੀ ਆ ਫ੍ਰੀ ਸਪੀਚ ਬੰਦ ਹੋਣ ਨੂੰ ਫਿਰਦੀ ਆ ਹਾਂਜੀ ਇਹਨਾਂ ਮਾਰ ਮਾਰ ਕੇ ਝੂਠ ਹਨੇਰੇ ਦੇ ਵਿੱਚ ਰੱਖਿਆ ਹੋਇਆ ਲੋਕਾਂ ਨੂੰ ਟੈਰਿਫ ਦੇ ਬਾਰੇ ਆ ਮੇਰੇ ਕੋਲ ਲਿਸਟ ਕਹੀ ਆ ਜੇ ਟੈਰਿਫ ਪੜ੍ਹ ਕੇ ਸੁਣਾਈਏ ਨਾ ਤੁਹਾਨੂੰ ਇਸ ਕੰਟਰੀ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਕ ਟੈਰਿਫ 250-300% ਟੈਰਿਫ ਲੱਗੀ ਹੋਈ ਆ ਜਿਹੜੀ ਸਟੀਲ ਤੇ ਅਲੂਮੀਨੀਅਮ ਦੀ ਗੱਲ ਕਰਦੇ ਇਹ ਤੇ 45% ਅਲੂਮੀਨੀਅਮ ਤੇ ਪਹਿਲਾਂ ਲੱਗੀ ਹੋਈ ਆ ਟੈਰਿਫ ਕੈਨੇਡਾ ਜਿਹੜੀ ਆਉਂਦੀ ਇੰਪੋਰਟ ਐਂਡ 25% ਸਟੀਲ ਤੇ ਪਹਿਲਾਂ ਲੱਗੀ ਹੋਈ ਆ ਸੋ ਤੁਸੀਂ ਹਿਸਾਬ ਲਾ ਲਓ ਇੱਕ ਐਗਜ਼ਾਮਪਲ ਆ ਮਿਲਕ ਤੇ 270% ਚੀਜ਼ ਤੇ 245% ਬਟਰ ਤੇ 298% ਆ ਜਿਹੜਾ ਚਿਕਨ ਆਉਂਦਾ 238% ਆ ਸਾਸੇਜ ਜਿਹੜੇ ਮੀਟ ਵਗੈਰਾ ਦਾ 70% ਇੰਨੇ ਕਾਪਰ ਤੇ 48% ਇੰਨੀ ਜ਼ਿਆਦਾ ਟੈਰਿਫ ਲੱਗੀ ਹੋਈ ਆ ਆ ਐਗਸ ਜਿਹੜੇ ਆਉਂਦੇ ਆ 160% ਹਾਂਜੀ ਆ ਵੀਟ ਤੇ 94% ਕਾਰਾਂ ਤੇ 45% ਹੋਰ ਇਲੈਕਟ੍ਰੋਨਿਕ ਚੀਜ਼ ਤੇ 45% ਇਹ ਤਾਂ ਇੱਕ ਛੋਟੀ ਜਿਹੀ ਲਿਸਟ ਆ ਜਿਹੜੀਆਂ ਟੈਰਿਫ ਜਿਹੜੀਆਂ ਕੈਨੇਡਾ ਨੂੰ ਇੰਪੋਰਟ ਆਉਂਦੀਆਂ ਚੀਜ਼ਾਂ ਹਾਂਜੀ ਇਹੋ ਹੀ ਹਿਸਾਬ ਯੂਰਪੀਅਨ ਯੂਨੀਅਨ ਦੇ ਨਾਲ ਆ ਤੇ ਇਹੋ ਹੀ ਹਿਸਾਬ ਜਿਹੜਾ ਇੰਡੀਆ ਦੇ ਨਾਲ ਆ ਹਾਂਜੀ ਹੁਣ ਮੋਦੀ ਉਹਦੇ ਨਾਲ ਆਇਆ ਸੀਗਾ ਉਹਨੇ ਸਾਫ਼ ਕਹਿਤਾ ਤੁਸੀਂ 100% ਤੱਕ ਟੈਰਿਫ ਲਾਈ ਹੋਈ ਆ 70% ਕਾਰਾਂ ਤੇ ਹੈ ਜੇ ਵੋ ਉਹਨੇ ਕਿਹਾ ਮੁੱਕ ਦੀ ਗੱਲ ਫਿਰ ਅਸੀਂ ਏਦਾਂ ਕਰਦੇ ਹਾਂ ਪਰ ਰੈਸੀਪ੍ਰੋਕਲ ਜਿਹੜਾ ਆ ਟੈਰਿਫ ਲਾ ਦੇ ਉਹਦਾ ਮੁੱਲ ਜੇ ਤੁਸੀਂ ਸਾਡੇ ਤੇ ਡਾਲਰ ਲਾਓਗੇ ਅਸੀਂ ਵੀ ਤੁਹਾਡੇ ਤੇ ਡਾਲਰ ਲਾਵਾਂਗੇ ਇਹ ਇਹਨਾਂ ਨੂੰ ਸਾਰਿਆਂ ਨੂੰ ਪਾਲਾ ਪਿਆ ਹੋਇਆ ਆ ਵੀ ਅਸੀਂ ਤਾਂ ਮਾਰ ਮਾਰ ਕੇ ਝੂਠ ਹੁਣ ਤੱਕ ਇਲੈਕਸ਼ਨਾਂ ਜਿੱਤੇ ਰਹੇ ਹਾਂਜੀ ਹੁਣ ਅਸਲੀਅਤ ਆਉਣੀ ਆ ਬਾਹਰ ਹੁਣ ਇਹ ਪਹਿਲੋਂ ਇਲੈਕਸ਼ਨ ਕਰਾ ਲਓ ਇਲੈਕਸ਼ਨ ਜਿੱਤ ਹੁੰਦੀ ਆ ਜਿੱਤ ਲੈਣ ਮੁੜ ਕੇ ਪਤਾ ਨੀ ਇੱਥੇ ਕੀ ਰੌਲਾ ਗੌਲਾ ਪੈ ਜਾਣਾ ਇਹੋ ਹੀ ਸਾਡੇ ਇੱਥੇ ਪ੍ਰਾਵਿੰਸ ਵਿੱਚ ਹੋਇਆ ਆ ਤੇ ਇਹੋ ਜਿਹੜਾ ਸਾਡਾ ਕੈਨੇਡਾ ਲੈਵਲ ਤੇ ਤਾਂ ਵਿਰਾਟ ਜੀ ਮੈਂ ਕਰਾਂਗਾ ਜ਼ਰੂਰ ਖੁੱਲ ਕੇ ਗੱਲ ਜਿਹੜਾ ਸਾਡਾ ਇੱਥੇ ਯੂਨਿਟੀ ਦੀ ਗੱਲ ਹੈ ਨਾ ਕਨਫੈਡਰੇਸ਼ਨ ਦੀ ਉਹਨੂੰ ਖਤਰਾ ਆਇਆ ਇਸ ਵੇਲੇ ਔਰ ਇਹ ਕੰਟਰੀ ਜਿਹੜੀ ਆ ਯੂਰਪੀਅਨ ਦੇ ਅੜਿੱਕੇ ਦੇ ਵਿਚ ਆ ਚੁੱਕੀ ਆ, ਚਾਈਨਾ ਦੇ ਅੜਿੱਕੇ ਦੇ ਵਿਚ ਆ ਚੁੱਕੀ ਆ, ਤੇ ਉੱਤੋਂ ਝੂਠ ਬੋਲਦੇ ਕਿ ਸਾਨੂੰ ਅਮੈਰੀਕਾ ਦਿੱਤਾ ਰਿਹਾ। ਆਹ ਪ੍ਰੋਬਲਮ ਹੈ ਹੁਣ ਹੌਲੀ ਹੌਲੀ ਤੁਸੀਂ ਵੇਖਦੇ ਜਾਇਓ ਕੁਛ ਹਫ਼ਤਿਆਂ ਦੇ ਵਿਚ ਕੁਛ ਮਹੀਨਿਆਂ ਦੇ ਵਿਚ ਇਹਨਾਂ ਨੇ ਜਦੋਂ ਢਿੱਡ ਤੋਂ ਕੱਪੜਾ ਚੁੱਕਿਆ ਨਾ ਵੇਖੋ ਕਿੰਨਾ ਕੁਛ ਨੰਗਾ ਹੁੰਦਾ ਇਹਨਾਂ ਦਾ। ਬਰਾੜ ਜੀ ਥੈਂਕ ਯੂ ਤੁਹਾਡੇ ਟਾਈਮ ਦਾ, ਆਈ ਐਮ ਵੈਰੀ ਸੋਰੀ, ਮੇਰੇ ਤੋਂ ਕਈ ਵਾਰ ਗੱਲਾਂ ਬਾਤ ਘੱਟ ਕਹਿ ਹੁੰਦੀਆਂ, ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਕਈ ਵਾਰ ਜਦੋਂ ਇਹ ਜਿਹੀ ਗੱਲ ਹੁੰਦੀ।
ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਬਹੁਤ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਿਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫॉर ਦ ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸ ਨੂੰ ਪੜ੍ਹਾਈ ਕਰਾਂਗੇ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ CSR ਏਅਰ ਸਿਸਟਮ ਤੋਂ ਹਰਪ੍ਰੀਤ ਮੰਡ ਜੀ। ਇਹ ਜੀ HVAC ਟੈਕਨੀਸ਼ੀਅਨ ਨੇ, ਕੋਈ ਫਰਨਸ ਦੀ ਪ੍ਰੋਬਲਮ ਹੈਗੀ ਆ ਜਾਂ ਤੁਸੀਂ ਤੁਹਾਡੇ ਕੋਈ ਜਿਹੜਾ ਹੀਟਰ ਹੈਗਾ ਵਾਟਰ ਹੀਟਰ ਉਹਦੀ ਕੋਈ ਪ੍ਰੋਬਲਮ ਆ ਗਈ, CRS ਏਅਰ ਸਿਸਟਮ, ਵਾਟਰ ਹੀਟਰ ਦੀ ਕੋਈ ਪ੍ਰੋਬਲਮ ਆ ਗਈ ਆ, ਵਾਟਰ ਹੀਟਰ ਤੁਸੀਂ ਰੈਂਟ ਵਾਲਾ ਨਵਾਂ ਲਾਉਣਾ, ਓਲਡ ਵਾਟਰ ਹੀਟਰ ਵੀ ਰੈਂਟ ਆ ਜਿਹੜਾ ਬੰਦ ਕਰ ਦੇਣਾ ਚਾਹੁੰਦੇ ਹੋ ਤੁਸੀਂ, ਹੈ ਨਾ, ਇਹ ਜਿਹੀਆਂ ਜਿਹੜੀਆਂ ਜਾਂ ਗਰਮੀਆਂ ਦੇ ਵਿੱਚ AC ਦੀ ਪ੍ਰੋਬਲਮ ਆ ਜਾਂਦੀ ਹੈ, ਹੈ ਨਾ, ਅਤੇ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੀ। ਨੰਬਰ ਇਹਨਾਂ ਦਾ ਹੈਗਾ 647, ਕਈ ਵਾਰ ਮੈਂ ਨੰਬਰ ਭੁੱਲ ਜਾਂਦਾ ਜੀ, 647-218-1000, 6472181000। ਠੰਡ ਬਹੁਤ ਆ, ਕਈ ਵਾਰੀ ਫਰਨੈਸ ਆਪਣੀ ਬੰਦ ਹੋ ਜਾਂਦੀ ਹੈ ਤੇ ਕੋਈ ਪ੍ਰੋਬਲਮ ਆਈ ਹੁੰਦੀ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਇਹਨਾਂ ਕੋਲੇ ਟੈਕਨੀਸ਼ੀਅਨਸ ਦੀ ਟੀਮ ਹੈ ਜੀ, ਪੂਰੀ ਵੇਟ ਨਹੀਂ ਕਰਾਉਣਗੇ ਤੁਹਾਨੂੰ, ਜਦੋਂ ਤੁਸੀਂ ਕਾਲ ਕੀਤੀ ਨਾਲ ਦੀ ਨਾਲ ਟੈਕਨੀਸ਼ੀਅਨ ਡਿਸਪੈਚ ਕਰ ਦੇਣਗੇ ਤੇ ਮਸਲਾ ਤੁਹਾਡਾ ਹੱਲ ਕਰ ਜਾਣਗੇ। ਨਾਲ ਦੀ ਨਾਲ ਤੁਹਾਨੂੰ ਪ੍ਰੀਵੈਂਟਿਵ ਮੇਨਟੇਨੈਂਸ ਤੇ ਟਿਪਸ ਵੀ ਦੇ ਕੇ ਜਾਣਗੇ ਵੀ ਭਾਈ ਅੱਗੇ ਤੋਂ ਕੋਈ ਪ੍ਰੋਬਲਮ ਛੋਟੀ ਮੋਟੀ ਆਵੇ ਹੀ ਨਾ। ਤੇ ਫਿਰ ਯਾਦ ਰੱਖਿਓ ਜੀ, ਨੰਬਰ ਲਿਖ ਕੇ ਰੱਖ ਲਓ, ਫਰਨੈਸ ਦੇ ਉੱਤੇ ਹੀ ਲਿਖ ਕੇ ਰੱਖ ਲਓ ਜੀ ਨੰਬਰ ਇਹਨਾਂ ਦਾ, 6472181000, 647-218-1000 ਇਹਨਾਂ ਦਾ ਨੰਬਰ ਹੈਗਾ। ਇੱਕ ਸਾਡੇ ਸਪਾਂਸਰ ਨੇ ਜੀ ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ ਜੀ, ਇਹ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਤੁਸੀਂ ਪ੍ਰਾਪਰਟੀ ਖਰੀਦੀ ਵੇਚੀ ਹੈ ਜ਼ਰੂਰ ਇਹਨਾਂ ਦਾ ਨਾਂ ਯਾਦ ਰੱਖਣਾ, 905-456-20-20 ਆਸਰਾ ਲੋਇਰਸ ਅਮਨਦੀਪ ਕਪਲਾ ਜੀ, ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ, 490 ਬ੍ਰੈਮਲੀ ਰੋਡ, 5ਵੀਂ ਫਲੋਰ ਦੇ ਉੱਤੇ ਆਫਿਸ ਹੈਗਾ ਜੀ। ਤੇ ਸਮੂਥ ਕਲੋਜ਼ਿੰਗ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨਗੇ ਜੀ ਹਮੇਸ਼ਾ, ਜੇ ਤੁਸੀਂ ਸੈਲਰ ਹੋ ਤੇ ਸੈਲਰ ਵੱਲੋਂ ਆਪਾਂ ਇਹਨਾਂ ਨੂੰ ਹਾਇਰ ਕਰ ਸਕਦੇ ਹੋ, ਬਾਇਰ ਅਤੇ ਬਾਇਰ ਵੱਲੋਂ ਹਾਇਰ ਕਰ ਸਕਦੇ ਹੋ, ਤੇ ਮਾਹਰ ਨੇ ਆਪਣੇ ਕੰਮ ਦੇ ਵਿੱਚ। ਤੁਸੀਂ ਕਹੋਗੇ ਜੀ ਮਾਹਰ ਤਾਂ ਸਾਰੇ ਲੋਇਰ ਹੀ ਹੁੰਦੇ ਆ ਜੀ, ਆਪੋ ਆਪਣੇ ਕੰਮ ਸਾਰੇ ਹੁੰਦੇ ਆ, ਪਰ ਜਿਹਨੂੰ ਮਹਾਰਤ ਹੋਵੇ ਕਿਸੇ ਕੰਮ ਦੇ ਵਿੱਚ, ਜਿਹਨੂੰ ਉਸ ਜਿਹੜਾ ਉਹ ਹੀ ਕੰਮ ਕਰਦਾ ਹੋਵੇ ਬਾਰ ਬਾਰ ਹਰ ਰੋਜ਼, ਉਹਨੂੰ ਫਿਰ ਥੋੜੀ ਜਿਹੀ ਜ਼ਿਆਦਾ ਐਕਸਪਰਟੀਜ਼ ਹੁੰਦੀ ਆ, ਹੈਨਾ। ਇਸ ਕਰਕੇ 905-456-20-20 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ ਆਸਰਾ ਲੋਇਰਸ ਰੀਅਲ ਸਟੇਟ ਕਲੋਜ਼ਿੰਗ ਦੇ ਲਈ। ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਵੀ ਸਾਡੇ ਸਪਾਂਸਰ ਨੇ, 647-646-3000। ਇਮੀਗ੍ਰੇਸ਼ਨ ਦੀ ਕੋਈ ਵੀ ਤੁਹਾਨੂੰ ਨੀਡ ਕੋਈ ਹੈਗੀ ਆ, ਜ਼ਰੂਰਤ ਹੈਗੀ ਆ, ਕੋਈ ਮਸਲਾ ਖੜਾ ਹੋ ਗਿਆ ਕੋਈ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-6463000 ਕੋਈ ਵਰਕ ਪਰਮਿਟ ਦੀ ਪ੍ਰੋਬਲਮ ਆ, ਕੋਈ ਦੋਸਤ ਮਿੱਤਰ ਰਿਸ਼ਤੇਦਾਰ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ, ਕੋਈ ਪੁਆਇੰਟ ਸਿਸਟਮ ਦੇ ਤਹਿਤ ਜਾਂ ਉਸ ਕੈਟਾਗਰੀ ਦੇ ਤਹਿਤ ਜਿਹੜੀਆਂ ਕੈਟਾਗਰੀ ਦੀ ਜਿਹੜੇ ਕਿੱਤਿਆਂ ਦੀ ਇੱਥੇ ਜ਼ਰੂਰਤ ਆ, ਤੇ ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ। ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ 647-6463000। ਅੱਛਾ, ਜਿਹੜੀ ਡਿਬੇਟ ਹੋਈ, ਮਾਫੀ ਚਾਹੁੰਦਾ ਜੀ, ਜਿਹੜੀ ਡਿਬੇਟ ਹੋਈ ਨਾ ਉਹਦੇ ਵਿੱਚ ਟ੍ਰੈਫਿਕ ਦਾ ਮੁੱਦਾ ਜਿਹੜਾ ਇੰਨਾ ਨਹੀਂ ਉਹ ਡਿਸਕਸ ਕੀਤਾ ਗਿਆ। ਟ੍ਰੈਫਿਕ ਵਾਲੇ ਮੁੱਦੇ ਦੇ ਉੱਤੇ ਦੇਖੋ, ਤੁਸੀਂ ਅਲੱਗ ਅਲੱਗ ਪਾਰਟੀਆਂ ਨਾਲ ਸਬੰਧਤ ਹੋ, ਠੀਕ ਹੈ, ਮਤਲਬ ਹਰੇਕ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਨੇ, ਪਰ ਇਸ ਪ੍ਰੋਬਲਮ ਨੂੰ ਨਹੀਂ ਐਡਰੈਸ ਕੀਤਾ ਗਿਆ ਅੱਜ ਤੱਕ। ਦੂਜੀਆਂ ਪਾਰਟੀਆਂ ਵਿਰੋਧ ਕਰਦੀਆਂ ਨੇ, ਐਨਡੀਪੀ ਵਿਰੋਧ ਕਰਦੀ ਹੈ, ਲਿਬਰਲ ਟੇਢੇ ਮੇਢੇ ਤਰੀਕੇ ਨਾਲ ਵਿਰੋਧ ਕਰਦੇ ਰਹੇ ਨੇ, ਗ੍ਰੀਨ ਪਾਰਟੀ ਵਿਰੋਧ ਕਰਦੀ ਹੈ, ਪਰ ਦੇਖੋ ਜੀ ਜਦੋਂ ਡਿਵੈਲਪਮੈਂਟ ਹੋਊਗੀ ਉਦੋਂ ਫਿਰ ਥੋੜਾ ਬਹੁਤ ਤਾਂ ਕੰਪਰੋਮਾਈਜ਼ ਕਰਨਾ ਪੈਂਦਾ ਜੀ। ਇੰਨੇ ਜ਼ਿਆਦਾ ਲੋਕ ਰਹਿ ਰਹੇ ਨੇ, ਮਿਲੀਅਨਸ ਆਫ ਲੋਕ ਰਹਿ ਰਹੇ ਨੇ ਇੱਕ ਖਾਸ ਥਾਂ ਦੇ ਉੱਤੇ, ਤੇ ਰੋਜ਼ ਦਿਹਾੜੀ ਉਹਨਾਂ ਦੇ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਆ, ਘੰਟਾ ਘੰਟਾ ਦੋ ਦੋ ਘੰਟੇ ਵੱਧ ਲੱਗਦੇ ਨੇ, ਕਾਰਾਂ ਸੜਕਾਂ ਦੇ ਉੱਤੇ ਖੜੀਆਂ ਰਹਿੰਦੀਆਂ ਤੇ ਆਈਡਲਿੰਗ ਹੁੰਦੀ ਰਹਿੰਦੀ ਆ, ਸਟਾਰਟ ਖੜੀਆਂ ਰਹਿੰਦੀਆਂ ਨੇ ਕਾਰਾਂ, ਹਾਈਵੇਜ਼ ਦੇ ਉੱਤੇ ਭੀੜ ਆ, ਤੇ ਇਹ ਤਾਂ ਇਹ ਮੇਰਾ ਖਿਆਲ ਲੋਕ ਆ ਜਿਹੜੇ ਇਸ ਗੱਲ ਤੇ ਤਾਂ ਸਹਿਮਤ ਹੀ ਨੇ ਵੀ ਨਵਾਂ ਜਿਹੜਾ ਹਾਈਵੇ ਆ ਉਹ ਜ਼ਰੂਰ ਨਿਕਲਣਾ ਚਾਹੀਦਾ। ਤੇ ਜਿਹੜੀ ਵੀ ਪਾਰਟੀ ਨੂੰ ਐਡਰੈਸ ਕਰ ਰਹੀ ਹੈ ਲੋਕਾਂ ਨੇ, ਖਾਸ ਕਰਕੇ ਕੰਮ ਕਰਨ ਵਾਲੇ ਲੋਕਾਂ ਨੇ, ਉਧਰ ਨੂੰ ਧਿਆਨ ਤਾਂ ਰੱਖਣਾ ਹੀ ਰੱਖਣਾ ਜੀ। ਇਹ ਤਾਂ ਇਹ ਗੱਲ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਆਪਾਂ ਕਿੰਨੀਆਂ ਡਿਸਕਸ਼ਨਸ ਕੀਤੀਆਂ, ਲੋਕਾਂ ਨੇ ਇਹ ਮੁੱਦੇ ਉਠਾਏ ਨੇ, ਹੈਨਾ। ਤੇ ਅਲਟੀਮੇਟਲੀ ਜਿਹੜੀ ਕੋਈ ਪਾਰਟੀ ਬੇਸਲੈਸ ਐਵੇਂ ਹੀ ਵਿਰੋਧ ਕਰੀ ਜਾਂਦੀ ਹੈ ਤਾਂ ਨਹੀਂ ਜੀ, ਨਹੀਂ ਹਾਈਵੇ ਨਹੀਂ ਨਿਕਲਣਾ ਚਾਹੀਦਾ, ਨਹੀਂ ਨਿਕਲਣਾ ਚਾਹੀਦਾ, ਲੋਕਾਂ ਨੇ ਉਸ ਗੱਲ ਨੂੰ ਹੁੰਗਾਰਾ ਨਹੀਂ ਦੇਣਾ। ਖੈਰ, ਫੋਰਡ ਸਾਹਿਬ ਇਸ ਗੱਲ ਦੀ ਮੈਂ ਜਿਵੇਂ ਪਹਿਲਾਂ ਹੀ ਕਲੀਅਰ ਕਰਤੀ, ਅਸੀਂ ਪੱਤਰਕਾਰ ਹੁੰਦੇ ਹਾਂ ਜਿਹੜੇ, ਅਸੀਂ ਕਿਸੇ ਪਾਰਟੀ ਦੇ ਹਮਦਰਦ ਨਹੀਂ ਹੁੰਦੇ ਗੇ, ਅਸੀਂ ਤਾਂ ਕੁਐਸਚਨਿੰਗ ਕਰਨੀ ਹੁੰਦੀ ਹੈ, ਪਰ ਸੁਸਾਇਟੀ ਦੇ ਵਿੱਚ ਕੁਝ ਮੁੱਦੇ ਪਏ ਹੁੰਦੇ ਨੇ, ਜੇ ਸੱਚੀ ਮੁੱਚੀ ਇਸ ਨੂੰ ਐਡਰੈਸ ਕਰਦੇ ਨੇ 413 ਹਾਈਵੇ ਬਣਦਾ ਤੇ ਚੰਗੀ ਗੱਲ ਆ ਜੀ, ਫੋਰਡ ਸਾਹਿਬ ਨੂੰ ਇਹਦਾ ਕ੍ਰੈਡਿਟ ਮਿਲੂਗਾ, ਜ਼ਰੂਰ ਮਿਲੂਗਾ, ਇਹ ਜੀ ਗੱਲ ਨਹੀਂ ਹੈ ਵੀ ਨਹੀਂ ਮਿਲੂਗਾ। ਬਾਕੀ ਦੂਸਰੀਆਂ ਪਾਰਟੀਆਂ ਦੀ ਜਿਹੜੀ ਅਪਰੋਚ ਹੈਗੀ ਆ, ਮੈਂ ਜ਼ਰੂਰ ਅਪਰੋਚ ਦੀ ਗੱਲ ਕਰਕੇ ਗਿਆ ਕਿ ਐਨਡੀਪੀ ਦੀ ਤੇ ਗ੍ਰੀਨ ਪਾਰਟੀ ਦੀ ਜਿਹੜੀ ਅਪਰੋਚ ਆ ਨਾ ਕ੍ਰਿਮੀਨਲਿਜ਼ਮ ਵਾਲੇ ਮਸਲੇ ਦੇ ਉੱਤੇ, ਵੀ ਕ੍ਰਾਈਮ ਪੈਦਾ ਹੀ ਕਿੱਥੋਂ ਹੁੰਦਾ, ਹੋਮਲੈਸਨੈਸ ਪੈਦਾ ਕਿਉਂ ਹੁੰਦੀ ਆ, ਉਹਨਾਂ ਦੀ ਜਿਹੜੀ ਇਹ ਗੱਲ ਸੀ ਵੀ ਤੁਸੀਂ ਹੋਮਲੈਸ ਜਿਹੜੇ ਲੋਕ ਨੇ ਉਹਨੂੰ ਕੁੱਟ ਕੁੱਟ ਕੇ ਭਜਾ ਦਿਓਗੇ, ਦੱਸੋ ਤੁਸੀਂ ਕਿਉਂ ਹੋਮਲੈਸ ਬਣੇ ਨੇ ਉਹ। ਦੂਜੇ ਪਾਸੇ ਇੱਕ ਮੁੱਦਾ ਐਨਡੀਪੀ ਨੇ ਇਹ ਵੀ ਉਠਾਇਆ ਸੀ ਬਈ ਵੇਜਿਸ ਨੇ ਜਿਹੜੀਆਂ, ਵੇਜਿਸ ਇੰਨੀਆਂ ਘੱਟ ਨੇ ਉਹਦੇ ਨਾਲ ਆਮ ਬੰਦੇ ਦਾ ਗੁਜ਼ਾਰਾ ਨਹੀਂ ਹੁੰਦਾ, ਦੂਜੀਆਂ ਦੋਨਾਂ ਪਾਰਟੀਆਂ ਨੇ ਨਹੀਂ ਉਠਾਇਆ ਮੁੱਦਾ ਹੈ, ਠੀਕ ਹੈ, ਇਹ ਕਿਹਾ ਫੋਰਡ ਸਾਹਿਬ ਨੇ ਵੀ ਕਿਹਾ ਇਹ ਅਸੀਂ ਰੁਜ਼ਗਾਰ ਦੇ ਰਹੇ ਹਾਂ, ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ, ਪਰ ਐਨਡੀਪੀ ਨੇ ਮੁੱਦਾ ਉਠਾਇਆ ਜੀ ਬਈ ਜੇ ਜੌਬ ਕਰਨ ਦੇ ਨਾਲ ਵੀ ਬੰਦੇ ਦਾ ਗੁਜ਼ਾਰਾ ਨਹੀਂ ਹੁੰਦਾ, ਵੇਜਿਸ ਇੰਨੀਆਂ ਥੋੜੀਆਂ ਨੇ, ਲੋਕ ਹੋਮਲੈਸ ਹੋ ਰਹੇ ਨੇ, ਹੈਨਾ, ਤੇ ਫਿਰ ਕੀ ਕਰੋਗੇ ਤੁਸੀਂ, ਹੋਮਲੈਸ ਨੂੰ ਕੁੱਟ ਕੁੱਟ ਕੇ ਭਜਾ ਦੋਗੇ ਤੁਸੀਂ, ਹੈਨਾ। ਸੁਸਾਇਟੀ ਦੇ ਵਿੱਚ ਪ੍ਰੋਬਲਮ ਜ਼ਰੂਰ ਨੇ, ਕਈ ਵਾਰ ਕੀ ਹੁੰਦਾ ਅਸੀਂ ਆਪਣੇ ਲੈਂਸ ਨਾਲ ਆਪਣੀਆਂ ਗੋਗਲ ਦੇ ਨਾਲ ਆਪਣੀ ਪ੍ਰੋਬਲਮ ਦੇਖਦੇ ਹਾਂ, ਵੱਡੀ ਇੰਡਸਟਰੀ ਨੂੰ ਆਪਣੀਆਂ ਪ੍ਰੋਬਲਮਸ ਨੇ, ਦੇਖੋ ਦੋਸਤੋ ਟੈਰਿਫ ਲੱਗਦੇ ਨੇ, ਵੱਡੀ ਇੰਡਸਟਰੀ ਜ਼ਰੂਰ ਪ੍ਰਭਾਵਿਤ ਹੋਊਗੀ, ਜਿਹੜੀ ਸਮਾਲ ਸਕੇਲ ਇੰਡਸਟਰੀ ਹੈ ਵੱਡੀ ਇੰਡਸਟਰੀ ਪ੍ਰਭਾਵਿਤ ਹੋਊ, ਸਮਾਲ ਸਕੇਲ ਇੰਡਸਟਰੀ ਵੀ ਪ੍ਰਭਾਵਿਤ ਹੋਊ, ਲੋਕਾਂ ਦੀਆਂ ਜੌਬਸ ਜਾਣਗੀਆਂ। ਅੱਛਾ, ਦੂਸਰੇ ਪਾਸੇ ਜਿਹੜਾ ਆਮ ਬੰਦਾ, ਜੇ ਉਹਨਾਂ ਨੂੰ ਪ੍ਰੋਪਰ ਵੇਜਿਸ ਨਹੀਂ ਮਿਲਣਗੀਆਂ, ਨਹੀਂ ਵੀ ਟੈਰਿਫ ਲੱਗਦੇ, ਉਹਨਾਂ ਦਾ ਗੁਜ਼ਾਰਾ ਹੀ ਨਹੀਂ ਚੱਲੂਗਾ, ਉਹ ਘਰ ਬਾਰ ਕਿੱਥੋਂ ਲੈਣਗੇ। ਜਿਹੜੀ ਇੱਕ ਹੋਰ ਪ੍ਰੋਬਲਮ ਸੀ, ਐਜੂਕੇਸ਼ਨ ਮਹਿੰਗੀ ਹੋ ਰਹੀ ਆ, ਇਲਾਜ ਲੋਕਾਂ ਦਾ ਹੋ ਨਹੀਂ ਰਿਹਾ, ਇਲਾਜ ਦੇ ਵਿੱਚ ਦੇਰੀ ਹੋ ਰਹੀ ਆ, ਇਹ ਸਾਰੀਆਂ ਪ੍ਰੋਬਲਮ ਸੁਸਾਇਟੀ ਦੀਆਂ ਹੈਗੀਆਂ ਨੇ, ਠੀਕ ਹੈ। ਕੋਈ ਬੰਦਾ ਜਿਮ ਜਾਂਦਾ ਤੰਦਰੁਸਤ ਆ, ਉਹਨੂੰ ਨਹੀਂ ਹੈਲਥ ਦੀ, ਜਿੰਨੀ ਦੇਰ ਹੈਲਥ ਦੀ ਪ੍ਰੋਬਲਮ ਨਹੀਂ ਆਈ ਉਨੀ ਦੇਰ ਨਹੀਂ ਪਤਾ ਲੱਗਦੀ। ਇੱਥੇ ਇਹੋ ਜਿਹੇ ਲੋਕ ਵੀ ਨੇ ਵੀ ਬੜੇ ਹੱਟੇ ਕੱਟੇ, ਬੜੇ ਤਕੜੇ ਸੀ ਤੇ ਬਾਅਦ ਚ ਪਤਾ ਲੱਗਿਆ ਕੈਂਸਰ ਹੋ ਗਿਆ, ਬੰਦੇ ਦਾ ਘਰ ਹੀ ਪੱਟਿਆ ਜਾਂਦਾ, ਘਰ ਹੀ ਰੁਲ ਜਾਂਦਾ, ਇੱਕ ਬੰਦਾ ਬਿਮਾਰ ਆ ਦੂਜਾ ਬਿਮਾਰ ਬੰਦੇ ਨੂੰ ਸਾਂਭਣ ਤੇ ਲੱਗ ਗਿਆ। ਇਹ ਸਰਕਾਰ ਨੇ ਪ੍ਰੋਬਲਮਸ ਇਹ ਵੇਖਣੀਆਂ ਹੁੰਦੀਆਂ ਲੋਕਾਂ ਦੀਆਂ, ਇਸ ਕਰਕੇ ਜੀ ਮੈਂ ਤਾਂ ਇਸ ਗੱਲ ਦਾ ਹਮਾਇਤੀ ਹਾਂ, ਐਜੂਕੇਸ਼ਨ ਫ੍ਰੀ ਚਾਹੀਦੀ ਆ, ਬਿਲਕੁਲ ਫ੍ਰੀ ਚਾਹੀਦੀ ਆ ਜੀ, ਹੈਲਥ ਸਿਸਟਮ ਆ ਜਿਹੜਾ ਸਾਡਾ, ਹੈਲਥ ਸਿਸਟਮ ਫ੍ਰੀ ਚਾਹੀਦਾ, ਜੇ ਡਾਕਟਰ ਹੀ ਹੈ ਨਹੀਂ ਤਾਂ ਹੈਲਥ ਸਿਸਟਮ ਕੀ ਕਰੂਗਾ ਤੁਹਾਡਾ। ਅੱਛਾ, ਜੇ ਡਾਕਟਰ ਹੈਗੇ ਵੀ ਆ ਤੇ, ਮਾਫੀ ਚਾਹੁੰਦਾ, ਤੇ ਡਾਕਟਰ ਆ ਜਿਹੜੇ ਇੱਕ ਇੱਕ ਮਿੰਟ ਬਾਅਦ ਇੱਕ ਇੱਕ ਪੇਸ਼ੈਂਟ ਦੇਖੀ ਜਾਂਦੇ ਨੇ, ਪੇਸ਼ੈਂਟਸ ਦੀਆਂ ਪ੍ਰੋਬਲਮ ਐਡਰੈਸ ਨਹੀਂ ਹੋ ਰਹੀਆਂ, ਉਹੀ ਬਿਮਾਰੀ ਜਿਹੜੀ ਪਹਿਲਾਂ ਜਦੋਂ ਇਨੀਸ਼ੀਅਲ ਸਟੇਜ ਤੇ ਸੀ, ਜੇ ਉਹਨੂੰ ਟੈਕਲ ਕੀਤੀ ਜਾਂਦੀ ਤਾਂ ਬਿਮਾਰੀ ਠੀਕ ਹੋ ਸਕਦੀ ਸੀ, ਜਦੋਂ ਉਹ ਵੱਧ ਜਾਂਦੀ ਹੈ, ਇਹ ਲੋਕਾਂ ਨਾਲ ਹੋ ਰਿਹਾ ਜੀ ਇੱਥੇ। ਮੇਰੇ ਕੋਲ ਠੋਸ ਉਦਾਹਰਣਾਂ ਪਈਆਂ ਨੇ, ਸਾਨੂੰ ਕਾਲਰਸ ਬਾਅਦ ਦੇ ਵਿੱਚ ਵੀ ਕਾਲ ਕਰਕੇ ਅੱਧਾ ਅੱਧਾ ਘੰਟਾ 15-15 ਮਿੰਟ ਕਈ ਵਾਰੀ ਆਪਣੀ ਸਟੋਰੀ ਸੁਣਾਉਂਦੇ ਨੇ ਵੀ ਬਹੁਤ ਛੋਟੀ ਪ੍ਰੋਬਲਮ ਸੀ, ਬਹੁਤ ਹੀ ਛੋਟੀ ਪ੍ਰੋਬਲਮ ਸੀ, ਪਰ ਡਾਕਟਰਾਂ ਕੋਲ ਸਮਾਂ ਨਹੀਂ, ਡਾਕਟਰਾਂ ਨੇ ਅਣਦੇਖੀ ਕੀਤੀ, ਡਾਕਟਰਾਂ ਨੇ ਪ੍ਰੋਪਰ ਟੈਕਲ ਨਹੀਂ ਕੀਤਾ, ਡਾਕਟਰਾਂ ਦੀ ਆਪਣੀ ਪ੍ਰੋਬਲਮ ਆ, ਡਾਕਟਰਾਂ ਕੋਲ ਸਮਾਂ ਨਹੀਂ ਹੋਇਆ, ਥੋੜੇ ਡਾਕਟਰ ਨੇ, ਉਹ ਪ੍ਰੋਬਲਮ ਵੱਧਦੀ ਵੱਧਦੀ ਵੱਧ ਗਈ। ਇਵੇਂ ਐਜੂਕੇਸ਼ਨ ਦੀ ਪ੍ਰੋਬਲਮ ਆ, ਜਿਵੇਂ ਜਿਵੇਂ ਤੁਹਾਡੀ ਯੂਨੀਵਰਸਿਟੀ ਐਜੂਕੇਸ਼ਨ ਮਹਿੰਗੀ ਹੁੰਦੀ ਜਾ ਰਹੀ ਆ, ਤੇ ਜਿਹੜੇ ਠੀਕ ਆ ਤਕੜੇ ਲੋਕਾਂ ਦੇ ਬੱਚੇ ਤਾਂ ਪ੍ਰਾਈਵੇਟ ਐਜੂਕੇਸ਼ਨ ਲੈ ਕੇ ਵੀ ਉਹ ਪ੍ਰਾਈਵੇਟ ਸਕੂਲ ਪਹਿਲਾਂ ਹੈਗੇ ਨੇ, ਉਹ ਪੜ੍ਹੀ ਜਾਂਦੇ ਨੇ ਉੱਥੇ, ਉਹ ਤਾਂ ਹਾਇਰ ਐਜੂਕੇਸ਼ਨ ਲੈ ਲੈਂਦੇ ਨੇ, ਦੂਜੇ ਬੱਚੇ ਕਿੱਥੇ ਜਾਣਗੇ ਜੀ। ਅੱਛਾ, ਓਵਰਆਲ ਕਿਸੇ ਪਾਰਟੀ ਨੇ ਇਸ ਗੱਲ ਬਾਰੇ ਧਿਆਨ ਨਹੀਂ ਦਿੱਤਾ ਗਾ ਵੀ ਕੁਆਲਿਟੀ ਆਫ ਐਜੂਕੇਸ਼ਨ ਆ ਜਿਹੜੀ, ਪੜ੍ਹਾਇਆ ਕੀ ਜਾ ਰਿਹਾ, ਸਿਲੇਬਸ ਕਿਹੋ ਜਿਹਾ, ਕਿ ਜਿਹੜਾ ਕੁਛ ਪੜ੍ਹਾਇਆ ਜਾ ਰਿਹਾ ਵਾਕਿਆ ਹੀ ਉਹ ਸਮਾਜਿਕ ਲੋੜਾਂ ਦੇ ਅਨੁਕੂਲ ਹੈ, ਇਹਦੇ ਬਾਰੇ ਕੋਈ ਬੋਲਿਆ ਹੀ ਨਹੀਂ, ਕਮੈਂਟ ਹੀ ਨਹੀਂ ਕੀਤਾ ਕਿਸੇ ਨੇ। ਕ੍ਰਿਮੀਨਲਸ ਬਾਰੇ ਗੱਲਾਂ ਚੱਲੀਆਂ, ਕਾਰਾਂ ਚੋਰੀ ਹੋਣ ਬਾਰੇ ਗੱਲਾਂ ਚੱਲੀਆਂ, ਕੁੱਟ ਕਟਾਪੇ ਬਾਰੇ ਵੀ ਗੱਲਾਂ ਚੱਲੀਆਂ, ਪਰ ਉਹ ਪ੍ਰੋਬਲਮ ਐਡਰੈਸ ਕਰਨ ਬਾਰੇ ਪਾਰਟੀਆਂ ਦੀ ਮੈਂ ਪਹਿਲਾਂ ਵੀ ਕਹਿ ਗਈ ਆ ਅਪਰੋਚ ਅਲੱਗ ਅਲੱਗ ਸੀ। ਕੋਈ ਕਹਿੰਦਾ ਇਹ ਟੈਕਲ ਨਹੀਂ ਹੋ ਰਿਹਾ, ਕੋਈ ਕਹਿੰਦਾ ਵੀ ਜਿਹੜੇ ਰਿਪੀਟ ਓਫੈਂਡਰਸ ਨੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਤੁਰਨਾ ਚਾਹੀਦਾ। ਪਰ ਕਿੱਥੋਂ ਪੈਦਾ ਹੁੰਦੇ ਨੇ ਓਫੈਂਡਰਸ, ਜਿਹੜੇ ਲਾਲੈਸਨੈਸ ਕਿੱਥੋਂ ਪੈਦਾ ਹੁੰਦੀ ਆ? ਅੱਛਾ, ਇਹ ਵੀ ਗੱਲ ਚੱਲੀ ਆ ਵੀ ਜਿਹੜੇ ਤਕੜੇ ਲੋਕ ਨੇ ਉਹਨਾਂ ਨੂੰ ਰਿਆਇਤਾਂ ਦੇ ਦਿੰਦੇ ਆ। ਫੋਰਟ ਸਾਹਿਬ ਨੇ ਮਾਫੀ ਵੀ ਮੰਗੀ ਆ ਜੀ, ਦੇਖੋ ਤੁਸੀਂ, ਤੁਹਾਡਾ ਲੱਖ ਵਿਰੋਧ ਹੋ ਸਕਦਾ, ਆਪਾਂ ਇੰਡੀਆ ਤੇ ਇੱਥੋਂ ਦੇ ਪੋਲੀਟੀਸ਼ੀਅਨ ਦੀ ਗੱਲ ਕੀਤੀ ਹੈ, ਇੰਡੀਆ ਕਦੇ ਕਿਸੇ ਦੇ ਜਾਂ ਜਿਨ੍ਹਾਂ ਨੂੰ ਸੋ ਕਾਲ ਡਿਵੈਲਪਿੰਗ ਕੰਟਰੀਜ਼ ਕਿਹਾ ਜਾਂਦਾ ਕਦੇ ਕੋਈ ਮਾਫੀ ਮੰਗਦਾ ਦੇਖਿਆ? ਫੋਰਟ ਸਾਹਿਬ ਨੇ ਜਦੋਂ ਗ੍ਰੀਨਲੈਂਡ ਜਿਹੜੀ ਆਪਣੀ ਕੀ ਕਹਿੰਦੇ ਆਪਾਂ ਜਿਹੜੀਆਂ ਗ੍ਰੀਨ ਸਪੇਸਿਸ ਨੇ ਬਿਲਡਰਸ ਨੂੰ ਦੇਣ ਬਾਰੇ ਗੱਲ ਚੱਲੀ, ਫੋਰਟ ਸਾਹਿਬ ਨੇ ਅਪੋਲੋਜਾਈਜ਼ ਕੀਤਾ, ਉਹ ਕਹਿੰਦੇ ਆਈ ਅਪੋਲੋਜਾਈਜ਼, ਮੈਂ ਮਾਫੀ ਮੰਗ ਚੁੱਕਿਆ ਆਲਰੇਡੀ ਇਸ ਗੱਲ ਦੇ ਉੱਤੇ, ਗਲਤ ਸੀ। ਕੁਛ ਗੱਲਾਂ ਲਿਬਰਲ ਪਾਰਟੀ ਦੀਆਂ ਵੀ ਠੀਕ ਸੀ, ਮਤਲਬ ਓਵਰਆਲ ਦੇਖੋ ਡਿਬੇਟ ਦੇ ਵਿੱਚ ਆਪਾਂ ਕੋਈ ਜੱਜ ਤਾਂ ਹੈ ਨਹੀਂ ਗੇ, ਲੋਕ ਜੱਜ ਨੇ, ਹਨਾ, ਅਲੱਗ ਅਲੱਗ ਐਂਗਲਸ ਤੋਂ ਮੁੱਦੇ ਸਾਰੇ ਜਿਹੜੇ ਹੈਗੇ ਸੀਗੇ, ਬਹੁਤੇ ਮੁੱਦੇ ਆ ਜਿਹੜੇ ਡਿਸਕਸ ਹੋਏ, ਬੜੀ ਬੜੀ ਮਤਲਬ ਲਾਈਵਲੀ ਡਿਬੇਟ ਸੀ, ਮਤਲਬ ਰੂਹ ਦੇ ਨਾਲ ਕੀਤੀ ਹੋਈ ਡਿਬੇਟ ਸੀ। ਪਰ ਜਿਵੇਂ ਕਿਹਾ ਇਸੇ ਕਰਕੇ ਤਾਂ ਮੈਂ ਕਿਹਾ ਵੀ ਹਾਲੀਵੁੱਡ ਬਾਲੀਵੁੱਡ ਦੇ ਜਿਹੜੇ ਐਕਟਰ ਨੇ ਉਹ ਵੀ ਇੰਨੀ ਚੰਗੀ ਸੋਹਣੀ ਐਕਟਿੰਗ ਨਹੀਂ ਕਰ ਸਕਦੇ। ਪਰ ਸਾਰ ਤੱਤ ਇਹ ਹੈ ਜੀ, ਇਕੱਲੀ ਡਿਬੇਟ ਨਾਲ ਕੁਛ ਨਹੀਂ ਹੋਣਾ ਗਾ, ਨਾ ਹੀ ਕੁਛ ਹੋਇਆ ਨਾ ਹੀ ਕੁਛ ਹੋਣਾ। ਚੋਣਾਂ ਇਟ ਸੈਲਫ, ਚੋਣਾਂ ਦੇ ਨਾਲ ਕੁਝ ਵੀ ਨਹੀਂ ਬਦਲਦਾ ਜੀ, ਸਿੱਧੀ ਜੀ ਗੱਲ ਆ, ਪਿੱਛੇ ਇੰਟੈਂਸ਼ਨ ਕੀ ਆ, ਪਿੱਛੇ ਇਰਾਦਾ ਕੀ ਆ, ਕਿ ਸੱਚੀ ਮੁੱਚੀ ਲੋਕਾਂ ਦੀ ਸੇਵਾ ਕਰਨ ਦਾ ਇਰਾਦਾ ਹੈ, ਕਿ ਸੱਚੀ ਮੁੱਚੀ ਓਨਟੈਰੀਓ ਸੂਬੇ ਨੂੰ ਅੱਗੇ ਲੈ ਕੇ ਜਾਣ ਦਾ ਇਰਾਦਾ ਹੈ? ਹੁਣ ਇਹ ਤਾਂ ਜਿਹੜੇ ਚਲੋ ਇਹ ਤਾਂ ਆਪਣੇ ਜਿਹੜਾ ਮੁੱਦਾ ਸੀ ਓਨਟੈਰੀਓ ਦਾ ਸੀ, ਇੰਨੇ ਸਾਲਾਂ ਤੋਂ ਕੈਨੇਡਾ ਦੇ ਵਿੱਚ ਫੈਡਰਲ ਲੈਵਲ ਤੇ ਇਲੈਕਸ਼ਨ ਹੁੰਦੀਆਂ ਨੇ, ਆਪਾਂ ਬਾਰ ਬਾਰ ਪਹਿਲਾਂ ਵੀ ਗੱਲ ਕਰਦੇ ਹਾਂ ਵੀ ਆਹ ਆਪਾਂ ਜਿਹੜੇ ਸਾਡੇ ਸਾਊਥ ਵਾਲੇ ਪਾਸੇ ਥਾਣੇਦਾਰ ਬੈਠੇ ਨੇ ਇਹਨਾਂ ਦੇ ਥੱਲੇ ਹੀ ਲੱਗੇ ਰਹੇ ਹਾਂ, ਪਹਿਲਾਂ ਕਿਉਂ ਨਹੀਂ ਆਲਟਰਨੇਟਿਵ ਰਸਤੇ ਦੇਖੇ? ਸਾਡੇ ਜਿਹੜੇ ਟ੍ਰੇਡ ਪਾਰਟਨਰਸ ਨੇ ਅਮਰੀਕਾ ਹੀ ਕਿਉਂ ਰਿਹਾ? ਅੱਜ ਕੱਲ ਸਾਡੇ ਨਾ ਜਿਹੜੇ ਸਾਡੇ ਮੈਲਨੀ ਜੌਲੀ ਮਿਨਿਸਟਰ ਨੇ ਉਹ ਯੂਰਪ ਦੇ ਵਿੱਚ ਜਾ ਕੇ ਕਹਿ ਕੇ ਆਏ ਨੇ, ਹੈਨਾ, ਯੂਰਪ ਵਾਲਿਆਂ ਨੂੰ ਤਾਂ ਪਹਿਲਾਂ ਹੀ ਪਤਾ ਵੀ ਇਹ ਅਮਰੀਕਨ ਜਿਹੜੀ ਗਵਰਨਮੈਂਟ ਆ ਕਿਹੋ ਜਿਹੀ ਹੈ। ਖਬਰਾਂ ਬਹੁਤ ਨੇ ਸਾਂਝੀਆਂ ਕਰਨ ਵਾਲੀਆਂ, ਉਹ ਜਿਵੇਂ ਕਹਿੰਦੇ ਦੁੱਧ ਦੀ ਰਾਖੀ ਬਿੱਲੇ ਬਿਠਾ ਤੇ ਨਾ, ਉਹ ਯੂਕਰੇਨ ਵਾਲਾ ਮਸਲਾ ਇਹਨਾਂ ਨੇ ਹੀ ਵਿਗਾੜਿਆ ਹੋਇਆ, ਇਹਨਾਂ ਹੀ ਨੇ ਯੂਕਰੇਨ ਨੂੰ ਚੱਕਿਆ ਅਮਰੀਕਨ ਜਿਹੜੇ ਲੀਡਰਸ ਨੇ ਵੀ ਚੱਲ ਹੁਣ ਰਸ਼ੀਆ ਨਾਲ ਲੜ, ਅੱਛਾ ਲੜੋ ਲੜਾਈ ਕਰਾ ਕੇ ਬਰਬਾਦ ਕਰਾ ਕੇ, ਹੁਣ ਇਹ ਦੇਖੋ ਯੂਕਰੇਨ ਤੋਂ ਬਿਨਾਂ ਰਸ਼ੀਆ ਤੇ US ਇਹ ਸਾਊਦੀ ਅਰੇਬੀਆ ਜਾ ਕੇ ਹੁਣ ਉਹ ਆਪਸ ਵਿੱਚ ਦੀ ਫੈਸਲਾ ਕਰਨਗੇ। ਫੈਸਲਾ ਕਾਹਦਾ ਕਰਨਾ? ਜਿੰਨਾ ਇਲਾਕਾ ਰਸ਼ੀਆ ਨੇ ਦੱਬ ਲਿਆ, ਬਾਕੀ ਦੇ ਵਿੱਚੋਂ ਮਾਈਨਿੰਗ ਦੇ ਕੰਟਰੈਕਟ ਜਿਹੜੇ ਮਿਨਰਲਸ ਨੇ ਉਹਦੇ ਕੰਟਰੈਕਟ US ਕੰਪਨੀਆਂ ਨੇ ਲੈ ਲੈਣੇ ਨੇ, ਜਿਹੜੀ ਗੱਲ ਅਸੀਂ ਬਾਰ ਬਾਰ ਕਹਿੰਦੇ ਹਾਂ ਵੀ ਪਹਿਲਾਂ ਦੇਸ਼ ਨੂੰ ਬਰਬਾਦ ਕਰਦੇ ਨੇ ਇਹ, ਫਿਰ ਉਹਦੀ ਮੁੜ ਰੀਕੰਸਟਰਕਸ਼ਨ ਕਰਨ ਦੇ ਲਈ ਆਪ ਇਹਨਾਂ ਦੀਆਂ ਕੰਪਨੀਆਂ ਠੇਕੇ ਲੈਂਦੀਆਂ, ਇਹੀ ਇਹਨਾਂ ਦਾ ਕੰਮ ਆ। ਇਹਨਾਂ ਦੇ ਨਾਲ ਅਸੀਂ ਟ੍ਰੇਡ ਆ ਜਿਹੜਾ ਉਹ ਇੰਨੇ ਸਾਲ ਜਾਰੀ ਰੱਖਿਆ, ਆਲਟਰਨੇਟਿਵ ਵੇ ਜਿਹੜੇ ਅੱਜ ਗੱਲ ਚੱਲਦੀ ਹੈ ਵੀ ਓਨਟੈਰੀਓ ਸਿੱਧਾ ਓਨਟੈਰੀਓ ਕਿਉਂ ਥੱਲੇ ਲੱਗੇ, ਕੈਨੇਡਾ ਕਿਉਂ ਥੱਲੇ ਲੱਗੇ, ਇਹ ਹੋਰ ਦੇਸ਼ਾਂ ਨਾਲ ਕਿਉਂ ਨਹੀਂ ਵਪਾਰ ਕਰਦਾ, ਕਿਉਂ ਨਹੀਂ ਪਹਿਲਾਂ ਰਸਤੇ ਲੱਭੇ ਗਏ? ਸਾਡੇ ਨਾਲ ਸਾਡੇ ਸਪਾਂਸਰ ਹਾਜ਼ਰ ਨੇ ਜੀ, ਉਹਨਾਂ ਨਾਲ ਗੱਲਬਾਤ ਕਰ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ, ਬਹੁਤ ਬਹੁਤ।
ਕੀ ਹਾਲ ਚਾਲ ਤੁਹਾਡਾ ਜੀ?
ਵਧੀਆ ਜੀ, ਠੀਕ ਠਾਕ, ਤੁਹਾਡੀ ਇੰਟਰਸਟਿੰਗ ਹੁੰਦੀ ਹੈ ਜੀ ਡਿਬੇਟ।
ਮਿਹਰਬਾਨੀ ਜੀ, ਮਿਹਰਬਾਨੀ। ਤੇ ਸਾਡੀ ਨਾ ਹੁਣ ਇਕਾਨਮੀ ਦੀ ਹਾਲਤ ਵਿਗੜੀ ਹੋਈ ਆ, ਹਨਾ, ਜਿਵੇਂ ਜੇ ਆਪਣੀ ਸਰੀਰ ਦੀ ਹਾਲਤ ਵਿਗੜ ਜੇ ਨਾ ਫੇਰ ਕੀ ਬਣੂਗਾ। ਉਹ ਤਾਂ ਤੁਸੀਂ ਆਯੁਰਵੇਦ ਠੀਕ ਕਰ ਦਿੰਦੇ ਹੋ। ਇਹ ਵੀ ਹੁਣ ਜਿਹੜੇ ਪੋਲੀਟੀਸ਼ੀਅਨ ਹੈ, ਇਹ ਵੀ ਸਾਡੇ ਇੱਕ ਤਰੀਕੇ ਦੇ ਇਕਾਨਮੀ ਦੇ ਡਾਕਟਰ ਨੇ, ਹਨਾ, ਇਸ ਕਰਕੇ ਗੱਲਾਂ ਕਰਨੀਆਂ ਪੈਂਦੀਆਂ ਜੀ।
ਨਾ ਜੀ, ਜ਼ਰੂਰੀ ਹੈ, ਜ਼ਰੂਰੀ ਹੈ, ਬਹੁਤ ਵਧੀਆ ਹੁੰਦਾ ਜੀ ਤੁਹਾਡਾ ਪ੍ਰੋਗਰਾਮ।
ਮਿਹਰਬਾਨੀ, ਧੰਨਵਾਦ।
ਆਪਾਂ ਤਾਂ ਹੈਲਥ ਨੂੰ ਹੀ ਕਰ ਸਕਦੇ।
ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ।
ਦੇਖੋ ਇੱਕ ਨਾ ਅੱਜ ਆਪਾਂ ਨੱਕ ਦੀਆਂ ਕੁਛ ਦਿੱਕਤਾਂ ਆ ਜਾਂਦੀਆਂ ਨੇ, ਨੱਕ ਬਾਰੇ ਗੱਲ ਕਰ ਲੈਂਦੇ ਹਾਂ ਆਪਾਂ।
ਹਾਂਜੀ,
ਇਹਦੇ ਵਿੱਚ ਨਾ ਜੀ ਜਿਵੇਂ ਮੌਕੇ ਹੋ ਜਾਂਦੇ ਨੇ,
ਹਾਂਜੀ,
ਉਹਨਾਂ ਨੂੰ ਆਪਾਂ ਨੇਜ਼ਲ ਪੋਲਿਪਸ ਵੀ ਕਹਿ ਦਿੰਦੇ ਹਾਂ। ਉਹਨਾਂ ਨੂੰ ਦਿੱਕਤ ਕੀ ਆਉਂਦੀ ਆ, ਬੰਦੇ ਨੂੰ ਸਾਹ ਲੈਣ ਚ ਪ੍ਰੋਬਲਮ ਆਉਣ ਲੱਗ ਜਾਂਦੀ ਆ, ਨੱਕ ਬੰਦ ਰਹਿਣ ਲੱਗ ਜਾਂਦਾ।
ਹਾਂਜੀ,
ਜਿਵੇਂ ਆਵਾਜ਼ ਵੀ ਫਿਰ ਉਹਦੀ ਥੋੜੀ ਜਿਹੀ ਡਿਫਰੈਂਟ ਹੋ ਜਾਂਦੀ, ਜਿਵੇਂ ਜਿਹੜੇ ਬੰਦੇ ਨੱਕ ਬੰਦ ਹੁੰਦਾ ਉਹਦੀ ਆਵਾਜ਼ ਭਾਰੀ ਹੋ ਜਾਂਦੀ ਆ ਕੁਦਰਤੀ ਤੌਰ ਤੇ। ਰਾਤ ਨੂੰ ਬਹੁਤ ਦਿੱਕਤ ਆਉਂਦੀ ਆ, ਸਾਹ ਨਹੀਂ ਆਉਂਦਾ ਹੈਗਾ, ਫਿਰ ਮੂੰਹ ਖੁੱਲ ਕੇ ਸਾਹ ਲੈਂਦਾ ਬੰਦਾ, ਜਦੋਂ ਮੂੰਹ ਖੁੱਲ ਕੇ ਸਾਹ ਲੈਂਦਾ ਜੀ ਉਹਦਾ ਫਿਰ ਮੂੰਹ ਸੁੱਕਦਾ ਰਹਿੰਦਾ ਰਾਤ ਨੂੰ, ਤੇ ਘਰਾੜਿਆਂ ਦੀ ਵੀ ਪ੍ਰੋਬਲਮ ਦਿੱਕਤ ਸ਼ੁਰੂ ਹੋ ਜਾਂਦੀ ਆ, ਗਲ ਦੇ ਵਿੱਚੋਂ ਵੀ ਆਵਾਜ਼ ਆਉਂਦੀ ਆ। ਇਸ ਕਰਕੇ ਹੁਣ ਜੇ ਆਪਾਂ ਮਾਡਰਨ ਮੈਡੀਸਨ ਦੇ ਵਿੱਚ ਜਦੋਂ ਆਪਾਂ ਇਲਾਜ ਲਈ ਜਾਂਦੇ ਹਾਂ ਤਾਂ ਉਹ ਕਹਿ ਦਿੰਦੇ ਨੇ ਵੀ ਤੁਸੀਂ ਨੱਕ ਦੇ ਵਿੱਚ ਜੀ ਸਪਰੇ ਲਾ ਲਓ। ਉਹ ਜਿਹੜੀ ਸਪਰੇ ਹੁੰਦੀ ਆ ਉਹ ਸਟੀਰੋਇਡਸ ਵਗੈਰਾ ਹੁੰਦੇ ਨੇ, ਉਹ ਟੈਂਪਰੇਰੀ ਰਿਲੀਫ ਹੁੰਦਾ, ਜਿਹਨਾਂ ਜੇ ਤੁਸੀਂ ਸਪਰੇ ਮਾਰ ਲਈ ਠੀਕ ਹੈ, ਜਦੋਂ ਤੁਸੀਂ ਸਪਰੇ ਨਾ ਜਿਸ ਦਿਨ ਲਾਈ ਉਦੋਂ ਨੱਕ ਫਿਰ ਬੰਦ ਹੋ ਜਾਣਾ। ਫਿਰ ਇੱਕ ਦਿੱਕਤ ਹੁੰਦੀ ਆ, ਡਾਕਟਰ ਕਹਿੰਦਾ ਜੀ ਨੱਕ ਦੀ ਹੱਡੀ ਵਧ ਗਈ ਤੁਹਾਡੀ, ਉਹਨਾਂ ਨੱਕ ਉਹ ਸਾਈਡ ਬੰਦ ਹੋ ਜਾਂਦੀ ਆ, ਸਾਹ ਨਹੀਂ ਆਉਂਦਾ, ਉਹਦੇ ਵਿੱਚ ਡਾਕਟਰ ਕਹਿ ਦਿੰਦਾ ਵੀ ਤੁਸੀਂ ਤੁਹਾਨੂੰ ਸਰਜਰੀ ਕਰਵਾਉਣੀ ਪੈਣੀ ਆ। ਹੁਣ ਮੈਂ ਇੱਦਾਂ ਦੇ ਵੀ ਪੇਸ਼ੈਂਟ ਦੇਖੇ ਨੇ ਜੀ, ਉਹ ਕਹਿੰਦੇ ਅਸੀਂ ਦੋ ਵਾਰ ਸਰਜਰੀ ਕਰਵਾ ਲਈ, ਥੋੜਾ ਜਿਹਾ ਠੀਕ ਰਹਿੰਦਾ, 6 ਮਹੀਨੇ ਸਾਲ ਠੀਕ ਰਹਿੰਦਾ, ਫਿਰ ਉਹੀ ਪ੍ਰੋਬਲਮ ਹੁੰਦੀ ਆ। ਅਸਲ ਦੇ ਵਿੱਚ ਇਹ ਅਨਵਾਂਟਿਡ ਗਰੋਥ ਹੋ ਰਹੀ ਹੁੰਦੀ ਆ ਬਾਡੀ ਦੇ ਵਿੱਚ ਜੀ, ਆਪਾਂ ਉਹਨੂੰ ਕੱਟੀ ਜਾਂਦੇ ਆ ਪਰ ਉਹ ਫੇਰ ਵਧੀ ਜਾਂਦੀ ਆ। ਜਿਵੇਂ ਕਹਿ ਲਓ ਵੀ ਆਪਾਂ ਕੋਈ ਬੂਟੀ ਲਾ ਦਈਏ ਘਾਹ ਦੇ ਵਿੱਚ, ਆਪਾਂ ਉੱਪਰੋਂ ਵੱਢ ਦਈਏ, ਜੜੋਂ ਨਾ ਪੱਟੀਏ, ਉਹ ਫੇਰ ਹੋ ਜਾਂਦੀ ਆ। ਇੱਦਾਂ ਹੀ ਚੀਜ਼ਾਂ ਬਾਡੀ ਦੇ ਵਿੱਚ ਵਾਰ ਵਾਰ ਹੁੰਦੀਆਂ ਰਹਿੰਦੀਆਂ ਨੇ। ਇਸ ਕਰਕੇ ਆਯੁਰਵੇਦ ਦੇ ਵਿੱਚ ਜੋ ਅਸੀਂ ਟ੍ਰੀਟਮੈਂਟ ਦਿੰਦੇ ਹਾਂ, ਖਾਣ ਨੂੰ ਵੀ ਪੇਸ਼ੈਂਟ ਨੂੰ ਦਵਾਈ ਦਿੰਦੇ ਹੁੰਦੇ ਹਾਂ, ਤੇ ਨੱਕ ਦੇ ਵਿੱਚ ਪਾਉਣ ਨੂੰ ਵੀ ਆਯੁਰਵੇਦਿਕ ਆਇਲ ਹੁੰਦਾ, ਉਹ ਨਾਲ ਜਿਹੜੇ ਮੱਥੇ ਹੋਏ ਹੁੰਦੇ ਨੇ ਨੱਕ ਦੇ ਵਿੱਚ, ਜਿਹੜੇ ਮੌਕੇ ਹੋਏ ਹੁੰਦੇ ਨੇ, ਉਹ ਸੁੱਕ ਜਾਂਦੇ ਨੇ ਜੀ, ਤੇ ਦੁਬਾਰਾ ਨਹੀਂ ਹੁੰਦੇ ਹੈਗੇ। ਸਭ ਤੋਂ ਵੱਡੀ ਖਾਸੀਅਤ ਆ, ਮੈਂ 1 ਮਹੀਨੇ ਦੇ ਵਿੱਚ ਵੀ ਕਾਫੀ ਪੇਸ਼ੈਂਟਾਂ ਦੇ ਵਿੱਚ ਰਿਜ਼ਲਟ ਦੇਖੇ ਨੇ ਜਿਨ੍ਹਾਂ ਦੇ ਮੌਕੇ ਹੋਏ ਹੋਏ ਸੀਗੇ, ਤੇ ਕਾਫੀ ਹੱਦ ਤੱਕ 50-60% ਤੱਕ ਫਰਕ ਪੈ ਜਾਂਦਾ ਜੀ ਪਹਿਲੇ ਮਹੀਨੇ ਚ। ਬਾਕੀ ਡਿਪੈਂਡ ਕਰਦਾ ਪੇਸ਼ੈਂਟ ਦੇ ਵੀ ਕਿੰਨੀ ਕਾ ਪ੍ਰੋਬਲਮ, ਉਹਦੇ ਹਿਸਾਬ ਨਾਲ ਟ੍ਰੀਟਮੈਂਟ ਚੱਲਦਾ। ਇਹ 2-3 ਮਹੀਨੇ ਟ੍ਰੀਟਮੈਂਟ ਚੱਲਦਾ ਹੁੰਦਾ ਤੇ ਨੱਕ ਦੀ ਦਿੱਕਤ ਠੀਕ ਹੋ ਜਾਂਦੀ ਤੇ ਸਾਹ ਆਉਣ ਲੱਗ ਜਾਂਦਾ। ਇਸ ਕਰਕੇ ਨੱਕ ਨਾਲ ਸੰਬੰਧਿਤ ਕੋਈ ਵੀ ਦਿੱਕਤ ਹੋਵੇ, ਤੁਹਾਨੂੰ ਘਰਾੜਿਆਂ ਦੀ ਪ੍ਰੋਬਲਮ ਹੋਵੇ, ਨੱਕ ਹਮੇਸ਼ਾ ਬੰਦ ਰਹਿੰਦਾ ਹੋਵੇ, ਨੱਕ ਦੇ ਵਿੱਚ ਮਿਊਕਸ ਬਹੁਤ ਨਿਕਲਦਾ ਹੋਵੇ, ਤਾਂ ਆਪਾਂ ਆਯੁਰਵੇਦ ਰਾਹੀਂ ਹੱਲ ਕਰ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ, 647-4568-2800, 647-465-2800। ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੇਦਿਕ .com ਤੇ ਵਿਜਿਟ ਕਰ ਸਕਦੇ ਹੋ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ 647-465-2800।
ਇੱਕ ਮਿੰਟ ਹੋਲਡ ਕਰੇ ਮਾੜਾ ਜਿਹਾ, ਤੁਸੀਂ ਮੈਨੂੰ ਐਂ ਦੱਸੋ, ਜਿਹੜੇ ਐਲੋਪੈਥਿਕ ਦਵਾਈਆਂ ਨਾ, ਕਈ ਵਾਰੀ ਦਵਾਈਆਂ ਚਲੋ ਅਲੱਗ ਅਲੱਗ ਪੈਥੀਜ਼ ਨੇ, ਪਰ ਕਈ ਵਾਰੀ ਐਲੋਪੈਥਿਕ ਦਵਾਈਆਂ ਦਾ ਨਾ ਸਾਈਡ ਇਫੈਕਟ ਬੜਾ ਭੈੜਾ ਹੁੰਦਾ, ਕੀ ਆਯੁਰਵੇਦਿਕ ਮੈਡੀਸਨ ਜਿਹੜੀਆਂ ਤੁਸੀਂ ਦਿੰਦੇ ਹੋ ਇਹਨਾਂ ਦਾ ਵੀ ਕੋਈ ਸਾਈਡ ਇਫੈਕਟ ਹੋ ਸਕਦਾ?
ਨਹੀਂ, ਇਹਨਾਂ ਦਾ ਜੀ ਸਾਈਡ ਇਫੈਕਟ ਹੁੰਦਾ ਜਿਵੇਂ ਲੌਂਗ ਟਰਮ ਨਹੀਂ ਹੋ ਸਕਦਾ। ਜਿਵੇਂ ਹੁਣ ਸਮਝ ਲਓ ਕੋਈ ਜੜੀ ਬੂਟੀ ਆ, ਉਹਦੇ ਵਿੱਚ ਕਿਸੇ ਬੰਦੇ ਨੂੰ ਉਹ ਖਾਊਗਾ ਤਾਂ ਸਮਝ ਲਓ ਵੀ ਥੋੜਾ ਜਿਹਾ ਉਹਦਾ ਪੇਟ ਅਨਕੰਫਰਟੇਬਲ ਫੀਲ ਕਰੂਗਾ।
ਅੱਛਾ,
ਠੀਕ ਹੈ, ਬਸ ਇੰਨਾ ਕੇ ਹੋਊਗਾ।
ਠੀਕ ਹੈ ਜੀ, ਨੰਬਰ ਦੇ ਦਿਓ,
ਨਵੀਂ ਬਿਮਾਰੀ ਨੂੰ ਜਨਮ ਦੇ ਦੂੰਗੀ।
ਓਕੇ ਓਕੇ, ਦੇ ਦਿਓ ਜੀ ਨੰਬਰ ਆਪਣਾ ਫਿਰ।
ਹਾਂਜੀ, 647-465-2800। ਥੈਂਕ ਯੂ ਜੀ,
ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਬਹੁਤ ਬਹੁਤ ਹੀ ਕਾਲਰ ਸਾਡੇ ਨਾਲ ਨੇ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ ਚ।
ਹਾਂਜੀ,
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਜੀ, ਵਧੀਆ।
ਹਾਂਜੀ ਜੀ, ਕਈ ਵਾਰੀ ਤਾਂ ਮੈਨੂੰ ਨਾ ਲੱਗਣ ਲੱਗ ਜਾਂਦਾ ਵੀ ਲੱਗਣ ਕੀ ਯਕੀਨ ਨਹੀਂ ਹੋਇਆ ਪਿਆ ਵੀ ਡੈਮੋਕਰੇਸੀ ਸਾਰਾ ਇੱਕ ਦਿਖਾਵੇ ਦੀ ਰਹਿ ਗਈ ਹੈ।
ਜਿਹੜਾ ਮੈਂ ਨੋਇਮ ਚਮਸਕੀ ਦੀ ਜਿਹੜੀ ਕੋਟੇਸ਼ਨ ਪੜ੍ਹੀ ਆ, ਮੈਂ ਇਸੇ ਕਰਕੇ ਪਹਿਲਾਂ ਪੜ੍ਹੀ ਸੀਗੀ ਉਹ।
ਐਕਚੁਲੀ ਮੈਂ ਸੁਣੀ ਨੀ, ਵੈਸੇ ਮੈਂ ਤੁਹਾਡਾ ਪ੍ਰੋਗਰਾਮ ਲੇਟ ਲਾਇਆ ਤੇ ਮੈਂ ਵੀ ਕੁਛ ਵਿਚਾਰ ਦੇਣੇ ਚਾਹੁੰਦਾ ਵੀ ਟੈਰਫ ਵਾਲਾ ਹੁਣ ਇਹਨਾਂ ਨੂੰ ਜਿਹੜਾ ਆਪਣਾ ਮਸਲਾ ਬਣਿਆ ਹੋਇਆ ਹੈ ਨਾ।
ਹਾਂਜੀ,
ਮੈਨੂੰ 27 ਸਾਲ ਹੋ ਗਏ ਜੀ ਇੱਥੇ ਰਹਿੰਦੇ ਨੂੰ।
ਹਾਂਜੀ,
ਤੇ ਮੈਂ ਜੇ ਉਹ 27 ਸਾਲਾਂ ਦਾ ਜੇ ਆਪਾਂ ਪੀਰੀਅਡ ਚੈੱਕ ਕਰੀਏ, ਤੁਸੀਂ ਮੈਨੂੰ ਪਹਿਲਾਂ ਦੇ ਹੋਣੇ ਆਏ ਹੈ ਨਾ, ਤੁਸੀਂ ਵੀ ਚੈੱਕ ਕਰਿਓ ਵੀ ਜਿਹੜੀ ਵੀ ਗੌਰਮੈਂਟ ਚਾਹੇ ਉਹ ਫੈਡਰਲ ਲੈਵਲ ਤੇ ਆਈ ਹੈ ਤੇ ਜਾਂ ਉਹ ਪ੍ਰੋਵਿੰਸ ਦੇ ਲੈਵਲ ਤੇ ਆਈ ਹੈ ਨਾ, ਇਹ ਸਿਰਫ ਇੱਕ ਜਿੱਦਾਂ ਲਾ ਲਓ ਵੀ 5 ਸਾਲ ਇਹਨਾਂ ਨੇ ਰਾਜ ਕੀਤਾ, 5 ਸਾਲ ਦੂਜੀ ਆ ਗਈ ਫੈਡਰਲ ਪ੍ਰੋਵਿੰਸ ਵਿੱਚ। ਇਹ ਐਕਚੁਲੀ ਨਾ ਜਸਟ ਇਹਨਾਂ ਨੇ ਜਿਸ ਤਰ੍ਹਾਂ ਸਿਸਟਮ ਚੱਲਿਆ ਉਦਾਂ ਹੀ ਚੱਲੀ ਜਾਂਦਾ ਸੀ, ਤੇ ਅਮੈਰੀਕਨ ਕੰਪਨੀਆਂ ਇੱਥੇ ਹੈਗੀਆਂ ਆ, ਸਾਡਾ ਉੱਧਰ ਉਹਨਾਂ ਦਾ ਪੇਟ ਹੋ ਜਾਂਦਾ ਆ, ਇੱਥੇ ਲੋਕਾਂ ਦਾ ਦਾਲ ਫੁਲਕਾ ਚੱਲੀ ਜਾਂਦਾ ਆ, ਤਾਂ ਸਾਨੂੰ ਕੁਛ ਕਰਨ ਦੀ ਲੋੜ ਨਹੀਂ। ਇਹ ਬਹੁਤ ਈਜ਼ੀ ਗੋਇੰਗ ਹੋ ਗਿਆ ਇਹਨਾਂ ਨੇ, ਕੰਟਰੀ ਦਾ ਵੈਸੇ ਸੋਚਿਆ ਹੀ ਕੁਛ ਨੀ, ਬਹੁਤ ਹੀ ਜ਼ਿਆਦਾ ਯਾਨੀ ਕਿ ਜਿਹੜਾ ਮੈਂ ਕਰਪਸ਼ਨ ਆ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇੱਥੇ ਹੈਗੀ ਆ। ਆਮ ਬੰਦੇ ਨੂੰ ਦਿਸਦੀ ਨੀ ਕਿ ਅਗਲਾ ਕਹਿੰਦਾ ਸਿਸਟਮ ਹੀ ਬੜਾ ਸਾਫ਼ ਸੁਥਰਾ ਆ ਨਾ, ਇੱਥੇ ਕੁਛ ਹੈ ਹੀ ਨੀ ਗਾ। ਪੋਲੀਟਿਕਸ ਜਾਂ ਸਾਡੇ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਉਹ ਸਾਨੂੰ ਵਾਅਦੇ ਕੁਛ ਹੋਰ ਕਰਦੇ ਆ, ਜਿੱਦਾਂ ਆਪਾਂ ਇੰਡੀਆ ਤੋਂ ਲੈਂਦੇ ਹੀ ਆਏ ਉਹ ਸਿਸਟਮ ਇਹਨਾਂ ਇੱਥੇ ਸ਼ੁਰੂ ਕਰ ਲਿਆ। ਮੈਨੂੰ ਕੋਈ ਉਮੀਦ ਕਿ ਗਾਹ ਵੀ ਫਿਊਚਰ ਦੇ ਵਿੱਚ ਹੈਗਾ ਆ ਉਹ ਏਡੀ ਦਿਸਦੀ ਨੀ ਹੈਗੀ ਵੀ ਕੋਈ ਆਮ ਲੋਕਾਂ ਲਈ ਵੀ ਇਹ ਕੰਮ ਕਰਨਗੇ, ਲੱਗਦਾ ਨੀਗਾ ਜੀ। ਉਹ ਬੇਵਕੂਫ ਬਣਾਉਂਦੇ ਆ ਜੀ, ਮੁੜ ਕੇ ਸਾਨੂੰ ਵੋਟਾਂ ਦੇ ਦੇ, ਸਾਨੂੰ ਮੈਨੂੰ ਜਾਣੀ ਕਿ ਇੱਦਾਂ ਲੱਗਦਾ ਵੀ ਜਿਹੜੀ ਵੋਟ ਆ ਸਾਨੂੰ ਇੱਕ ਦਿੱਤੀਆਂ ਹੀ ਜਾਂਦਾ ਆ ਵੀ ਗੌਰਮੈਂਟ ਤੁਸੀਂ ਚੁਣੀ ਆ। ਐਕਚੁਅਲ ਆਇਨ ਤਾਂ ਸੀਨ ਕੁਛ ਹੋਰ ਹੀ ਚੱਲ ਰਿਹਾ ਆ ਕਿਉਂਕਿ ਇਲੈਕਸ਼ਨ ਬਹੁਤ ਮਹਿੰਗੀ ਆ, ਫੰਡਿੰਗ ਬਹੁਤ ਚਾਹੀਦੀ ਆ ਇਹਨਾਂ ਨੂੰ, ਹਨਾ ਪੈਸਾ ਕਾਰਪੋਰੇਟ ਦਿੰਦੇ ਆ, ਕੰਮ ਵੀ ਇਹਨਾਂ ਨੂੰ ਉਹਨਾਂ ਲਈ ਕਰਨਾ ਪੈਂਦਾ ਆ। ਉਹਨਾਂ ਨੂੰ ਪਤਾ ਵੀ ਲੋਕਾਂ ਨੂੰ ਅਸੀਂ ਝੂਠੇ ਵਾਅਦੇ ਵੂਦੇ ਕਰਕੇ ਚੱਲ ਜਾਣਾ, ਮੁੜ ਕੇ ਸਾਰੇ ਅਸੀਂ ਇਹ ਕੰਮ ਚ ਲਾਏ ਸਿਰ ਸੱਟ ਕੇ ਪੰਜ ਛੇ ਦਿਨ ਸੱਤ ਦਿਨ ਕੰਮ ਕਰੀ ਜਾਣਾ, ਇਹਨਾਂ ਨੂੰ ਤਾਂ ਕੁਸ਼ਚਨ ਕਰ ਲਈ ਦੇਣਾ ਤਾਂ ਟਾਈਮ ਹੀ ਹੈ ਨੀ ਗਾ। ਕਹਿਣ ਨੂੰ ਬਹੁਤ ਕੁਛ ਹੈਗਾ ਜੀ, ਬੜੀ ਫਰਸਟ੍ਰੇਸ਼ਨ ਹੋਈ ਆ, ਪਰ ਮੈਂ ਤੁਹਾਡੇ ਵੀ ਵਿਚਾਰ ਲੈਣੇ ਚਾਹੁੰਦਾ, ਜੇ ਹੋਇਆ ਤਾਂ ਮੈਂ ਵੀ ਐਡ ਕਰੂੰਗਾ ਜੀ।
ਹਾਂਜੀ ਹਾਂਜੀ, ਹੋਲਡ ਰੱਖਿਓ। ਇਹ ਵੀਰ ਜੀ ਤੁਹਾਨੂੰ ਕੱਲਿਆਂ ਨੂੰ ਨਹੀਂ ਲੱਗਦਾ ਇਹ 40% ਲੋਕ ਜਿਹੜੇ ਵੋਟ ਨਹੀਂ ਨਾ ਪਾਉਂਦੇ ਉਹ ਇਸੇ ਕਰਕੇ ਨਹੀਂ ਪਾਉਂਦੇ, ਤੇ ਇਹਨਾਂ ਨੇ ਕਦੇ ਸੋਚਿਆ ਹੀ ਨਹੀਂ ਬਈ ਇਹ ਕਿਉਂ ਨਹੀਂ ਵੋਟ ਪਾ ਰਹੇ। ਹੁਣ ਦੇਖੋ ਅਲਟੀਮੇਟਲੀ ਤਾਂ ਕੋਈ ਪਾਰਟੀ ਆ, ਦੇਖੋ ਪਈਆਂ ਪੋਲ ਹੋਈਆਂ ਵੋਟਾਂ ਚ ਉਹਨੂੰ 33% ਮਿਲਦੇ ਨੇ, ਸਪੋਜ਼ ਉਹ ਜਿੱਤ ਜਾਂਦਾ, ਜਿਹਨੂੰ 32% ਮਿਲਦੇ ਨੇ ਹਾਰ ਜਾਂਦਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਉਹ ਸਹੀ ਰੈਪ੍ਰੈਜੈਂਟੇਸ਼ਨ ਕਰਦੇ ਲੋਕਾਂ ਦੀ। 40% 100 ਬੰਦਾ, 40 ਨੇ ਤਾਂ ਵੋਟਾਂ ਹੀ ਨਹੀਂ ਪਾਈਆਂ, ਉਹ ਅੱਕੇ ਪਏ ਨੇ, ਉਹਨਾਂ ਨੂੰ ਪਤਾ ਵੀ ਇਹ ਡਰਾਮੇਬਾਜ਼ੀ ਆ ਸਾਰੀ, ਇਹਦੇ ਨਾਲ ਲੋਕਾਂ ਦਾ ਕੁਛ ਨਹੀਂ ਸੁਧਰਨਾ, ਹੈ ਨਾ। ਇਹ ਮੈਨੇਜਮੈਂਟ ਜਿਵੇਂ ਬਦਲੀ ਜਾਂਦੀ ਆ, ਇਹ ਮੈਨੇਜਮੈਂਟ ਹੀ ਬਦਲੀ ਆ ਕੱਲੀ, ਤੇ ਇਹਦੇ ਨਾਲ ਸਿਸਟਮ ਉਵੇਂ ਹੀ ਚੱਲੀ ਜਾਣਾ। ਹੁਣ ਦੇਖੋ ਰਹਿ ਗਏ 60, 60 ਦੇ ਵਿੱਚੋਂ ਤੁਸੀਂ 31 ਲਾ ਲਓ, ਚਲੋ ਇੱਕ ਨੂੰ 31 ਪੈ ਗਈਆਂ, ਇੱਕ ਨੂੰ 29 ਪੈ ਗਈਆਂ, 31% ਨਹੀਂ ਬਣਿਆ ਉਹ ਪੋਲ ਹੋਈਆਂ ਵੋਟਾਂ, ਜਿਹੜੀਆਂ ਪੋਲ ਹੋਈਆਂ ਵੋਟਾਂ ਉਹਨਾਂ ਦਾ ਅੱਧ ਤੋਂ ਥੋੜਾ ਜਿਹਾ ਵੱਧ ਬਣਿਆ, ਜਾਣੀ 31 ਜਾਣੀ ਤੀਜਾ ਹਿੱਸਾ ਵੋਟਾਂ ਕਹਿ ਲਓ, ਟੋਟਲ ਦੇ ਵਿੱਚੋਂ ਤੀਜਾ ਹਿੱਸਾ ਲੋਕ ਆ ਜਿਹੜੇ, ਹਾਲਾਂਕਿ ਜਿਹੜੇ 31 ਵੀ ਪਏ ਆ ਉਹ ਕਈ ਪਾਰਟੀ ਕਰਕੇ ਵੋਟ ਪਾਉਂਦੇ ਆ, ਉਹਦੇ ਵਿੱਚ ਵੀ ਪਾਰਟੀ ਦੇ ਗਰੁੱਪ ਹੁੰਦੇ ਆ। ਜਿਹੜੇ ਮੈਂ ਨੋਇਮ ਚੋਮਸਕੀ ਦੀ ਗੱਲ ਕੀਤੀ ਸੀ ਨਾ, ਇਹ ਫਿਲਾਸਫਰ ਆ, ਐਕਟੀਵਿਸਟ ਆ, ਇਹ ਕਹਿੰਦੇ ਨੇ, ਕਹਿੰਦੇ ਵੀ ਡਿਬੇਟਸ ਦੇ ਵਿੱਚੋਂ ਐਂ ਲੱਗਦਾ ਵੀ ਬਸ ਜੀ ਸਮਾਜ ਨੂੰ ਬਦਲ ਕੇ ਰੱਖ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਹੁੰਦਾ ਹੁੰਦਾ ਕੁਛ ਨਹੀਂ। ਮਤਲਬ ਦਾ ਸਾਰ ਤਾਂ ਇਹ ਸੀ, ਉਹ ਕਹਿੰਦਾ ਵੀ ਲੋਕ ਜ਼ਿਆਦਾ ਓਬੀਡੀਐਂਟ ਰਹਿੰਦੇ ਨੇ, ਪੈਸਿਵ ਰਹਿੰਦੇ ਨੇ ਲੋਕ, ਇਹਨਾਂ ਦੀਆਂ ਗੱਲਾਂ ਸੁਣ ਕੇ ਐਕਟਿਵ ਨਹੀਂ ਹੁੰਦੇ, ਉਹਨਾਂ ਨੂੰ ਐਂ ਲੱਗਦਾ ਵੀ ਡਿਬੇਟ ਇੰਨੀ ਚੰਗੀ ਚੱਲੀ ਜਾਂਦੀ, ਲੀਡਰ ਸਾਡੇ ਲਈ ਸਾਰਾ ਕੁਛ ਕਰ ਰਹੇ ਨੇ। ਮੈਂ ਦੁਬਾਰਾ ਪੜ੍ਹ ਦਿੰਦਾ, ਦ ਸਮਾਰਟ ਵੇ ਟੂ ਕੀਪ ਪੀਪਲ ਪੈਸਿਵ ਐਂਡ ਓਬੀਡੀਐਂਟ ਇਜ਼ ਟੂ ਸਟ੍ਰਿਕਟਲੀ ਲਿਮਿਟ ਦ ਸਪੈਕਟ੍ਰਮ ਆਫ ਐਕਸੈਪਟੇਬਲ ਓਪੀਨੀਅਨ ਬਟ ਅਲਾਓ ਵੈਰੀ ਲਾਈਵਲੀ ਡਿਬੇਟ ਵਿਦ ਇਨ ਦੈਟ ਸਪੈਕਟ੍ਰਮ। ਮਤਲਬ ਉਹ ਜਿਹੜੇ ਮੁੱਦਿਆਂ ਤੇ ਡਿਸਕਸ਼ਨ ਕਰਦੇ ਨੇ, ਪੂਰੇ ਮੁੱਦਿਆਂ ਦਾ ਤਾਂ ਕਰਦੇ ਹੀ ਨਹੀਂ, ਬੰਦੇ ਦੀ ਜ਼ਿੰਦਗੀ ਬਾਰੇ ਕਦੇ ਡਿਬੇਟ ਹੁੰਦੀ ਆ, ਆਮ ਬੰਦਾ ਕਿਵੇਂ ਜ਼ਿੰਦਗੀ ਜਿਉਂ ਰਿਹਾ ਉਹ ਦੇਖੋ। ਡਿਬੇਟ ਹੁੰਦੀ ਆ ਵੀ ਅਸੀਂ ਜੀ ਵੇਜਸ 4 ਸੈਂਟ ਵਧਾਤੀਆਂ, ਬਹੁਤ, ਉਹ ਇੱਕ ਪਾਰਟੀ ਕੋਲ 4 ਨਹੀਂ ਜੀ, 5 ਸੈਂਟ ਵਧਾਉਣੀਆਂ ਚਾਹੀਦੀਆਂ ਸੀ। ਉਹ ਕਹਿੰਦੇ ਵੀ ਅਸੀਂ ਤਾਂ ਵੱਧਦੀਆਂ ਹੀ 3 ਸੈਂਟ ਸੀ, ਸ਼ੁਕਰ ਕਰੋ ਅਸੀਂ 4 ਸੈਂਟ ਵਧਾਤੀਆਂ। ਕੀ ਉਹ 4-5 ਸੈਂਟ $2 ਵੇਜਸ ਵਧਾਉਣ ਨਾਲ, ਘੰਟੇ ਦੇ $18 ਦੇਣ ਦੇ ਨਾਲ ਆਮ ਬੰਦੇ ਦੀ ਜ਼ਿੰਦਗੀ ਆ ਜਿਹੜੀ ਉਹ ਸੋਹਣੀ ਹੋ ਗਈ? ਨਹੀਂ ਹੋਈ। ਜੇ ਤੁਸੀਂ ਇੱਕ ਪਾਸੇ ਵੇਜ ਵਧਾਈ, ਦੂਜੇ ਪਾਸੇ ਮੁਕਾਬਲਤਨ ਜਿਹੜੀ ਇਨਫਲੇਸ਼ਨ ਆ ਕਿੰਨੀ ਵੱਧ ਗਈ, ਆਮ ਬੰਦਾ ਤਾਂ ਥੱਲੇ ਨੂੰ ਜਾ ਰਿਹਾ। ਇਹ ਮੈਂ ਥੋੜਾ ਕਹਿ ਰਿਹਾ, ਇਹ ਡਾਟਾ ਕਹਿ ਰਿਹਾ ਸਾਰੇ ਦਾ ਸਾਰਾ। ਇਹ ਜਿਹੜੇ ਲੋਕ 30-35 ਸਾਲ 40 ਸਾਲ ਪਹਿਲਾਂ ਆਏ ਹੋਏ ਨੇ, ਉਹ ਉਹਨਾਂ ਦੀ ਜ਼ਿੰਦਗੀ ਵੱਲ ਝਾਤੀ ਮਾਰ ਕੇ ਵੇਖੋ, ਉਹਨਾਂ ਉਹ 7-8 ਘੰਟੇ ਕੰਮ ਕਰਕੇ, ਘੰਟਾ 2 ਘੰਟੇ ਕਿਤੇ ਨਾ ਕਿਤੇ ਓਵਰ ਟਾਈਮ ਲਾਉਂਦੇ ਹੁੰਦੇ ਸੀ। ਹੁਣ 8 ਘੰਟੇ ਕੰਮ ਕਰਕੇ, ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ 8 ਘੰਟੇ ਕੰਮ ਕਰਕੇ ਕੀ ਬੰਦਾ ਗੁਜ਼ਾਰਾ ਕਰ ਸਕਦਾ, ਕੀ ਆਪਣੇ ਬੱਚੇ ਪੜ੍ਹਾ ਸਕਦਾ, ਕੀ ਉਹ ਸੋਹਣਾ ਖਾ ਸਕਦਾ, ਕੀ ਆਪਦੇ ਘਰ ਦੀਆਂ ਕਿਸ਼ਤਾਂ ਭਰ ਸਕਦਾ, ਕੀ ਉਹਦਾ ਘਰ ਪੇ ਆਫ ਹੋ ਜੂਗਾ। ਪਿਛਲੇ 3 ਸਾਲਾਂ ਦੇ ਵਿੱਚ ਘਰ ਪੇ ਆਫ ਕੀ ਹੋਣਾ ਸੀ ਜੀ, ਪ੍ਰਿੰਸੀਪਲ ਤਾਂ ਮੁੜਿਆ ਹੀ ਨਹੀਂ, ਇੰਟਰਸਟ ਹੀ ਗਿਆ ਇਕੱਲਾ। ਮਤਲਬ ਬੰਦੇ ਦੀ, ਆਮ ਬੰਦੇ ਦੀ ਜ਼ਿੰਦਗੀ ਔਖੀ ਹੋਈ ਪਈ ਹੈ। ਜੇ ਆਮ ਬੰਦੇ ਦੀ ਜ਼ਿੰਦਗੀ ਨਹੀਂ ਸੁਧਰੀ, ਇਹਦਾ ਮਤਲਬ ਪੋਲੀਟੀਸ਼ੀਅਨ ਸਾਡੀ ਰੈਪ੍ਰੈਜੈਂਟੇਸ਼ਨ ਨਹੀਂ ਕਰਦੇ ਗੇ, ਸਿੱਧੀ ਜੀ ਗੱਲ ਆ। ਆਮ ਬੰਦੇ ਦੀ ਰੈਪ੍ਰੈਜੈਂਟੇਸ਼ਨ ਨਹੀਂ ਕਰਦੇ, ਕਿਹਦੀ ਕਰਦੇ ਨੇ, ਜਿਨ੍ਹਾਂ ਕੋਲ ਆਲਰੇਡੀ ਪੈਸਾ। ਤੇ ਇਸੇ ਕਰਕੇ ਇਨਕਮ ਇਨਇਕੁਆਲਿਟੀ, ਅਗੇਨ ਇਹ ਡਾਟਾ ਕਹਿ ਰਿਹਾ, ਇਨਕਮ ਇਨਇਕੁਐਲਿਟੀ ਪਿਛਲੇ 5-7-10 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਵੱਧ ਗਈ ਆ, ਇੰਨੀ ਜ਼ਿਆਦਾ ਵੱਧ ਗਈ ਆ ਵੀ ਲੋਕ ਗਰੀਬ ਲੋਕ ਆਮ ਲੋਕ ਗਰੀਬ ਹੋ ਜਿਹੜੀ ਜਿਨ੍ਹਾਂ ਨੂੰ ਘੱਟ ਇਨਕਮ ਆ ਉਹ ਤਾਂ ਬਹੁਤ ਉਹਨਾਂ ਕੋਲ ਤਾਂ ਲਿਮਿਟਡ ਰਿਸੋਰਸਿਸ ਨੇ, ਮਸਾਂ ਗੁਜ਼ਾਰਾ ਹੁੰਦਾ। ਮਿਡਲ ਕਲਾਸ ਜਿਹਦੇ ਕੋਲ ਕੁਛ ਰਿਸੋਰਸਿਸ ਸੀ ਉਹਨਾਂ ਦੇ ਹੱਥੋਂ ਖੁਸ ਰਹੇ ਨੇ, ਤਕੜੇ ਹੋਰ ਤਕੜੇ ਹੋਈ ਜਾਂਦੇ ਨੇ। ਕੋਵਿਡ ਤੋਂ ਲੈ ਕੇ ਕੋਵਿਡ ਦਾ ਡਾਟਾ ਪੜ੍ਹ ਲਓ, ਬਾਅਦ ਦਾ ਡਾਟਾ ਪੜ੍ਹ ਲਓ, ਮਤਲਬ ਉਹਨਾਂ ਨੇ ਤਾਂ ਹਰ ਇੱਕ ਚੀਜ਼ ਚੋਂ ਪ੍ਰੋਫਿਟ ਕਮਾਇਆ। ਸਰਕਾਰਾਂ ਨੇ ਕੀ ਕੀਤਾ, ਉਹਨਾਂ ਦੇ ਪ੍ਰੋਫਿਟ ਦੇ ਨੱਥ ਪਾਈ? ਨਹੀਂ ਪਾਈ। ਉਹਨਾਂ ਨੂੰ ਟੈਕਸ ਦੇ ਵਿੱਚ ਰਿਬੇਟਸ ਦਿੱਤੀਆਂ, ਆਮ ਲੋਕਾਂ ਦੇ ਟੈਕਸ ਵਧਾਏ, $2,000 ਮਹੀਨੇ ਦਾ ਦੇ ਕੇ। ਸਰਕਾਰਾਂ ਇਹ ਕਹਿੰਦੀਆਂ ਨੇ ਵੀ ਅਸੀਂ ਤਾਂ ਪਤਾ ਨਹੀਂ ਜੀ, ਅਸੀਂ ਤੁਹਾਨੂੰ ਨਾ ਬਸ ਇਹੋ ਜਿਹੀ ਜ਼ਿੰਦਗੀ ਤੁਹਾਡੀ ਸੋਹਣੀ ਕਰਤੀ। ਉਹ ਪੈਸੇ ਸਾਡੇ ਹੀ ਸੀ, ਟੈਕਸ ਪੇਅਰ ਦੇ ਪੈਸੇ ਸੀ। ਆਮ ਬੰਦਾ ਕਿੱਥੇ ਕਿੱਥੇ ਟੈਕਸ ਦਿੰਦਾ, ਸੈਲਰੀ ਮਿਲਦੀ ਟੈਕਸ ਕੱਟ ਕੇ ਤੁਸੀਂ। ਹਾਂਜੀ,
ਮੇਰਾ ਆਵਾਜ਼ ਆਉਂਦੀ ਹੈ ਜੀ?
ਹਾਂਜੀ ਹਾਂਜੀ ਆਉਂਦੀ। ਹਾਂਜੀ ਬੋਲੋ। ਚਲੋ ਮੈਂ ਸਮਾਂ ਜ਼ਿਆਦਾ ਲੈ ਲਿਆ, ਬਸ ਮਿੰਟ ਵੀ ਦੋ ਹੀ ਰਹਿ ਗਏ ਆਪਣੇ ਕੋਲੇ।
ਹਾਂਜੀ ਚਰਨਜੀਤ ਜੀ, ਜਿਹੜੀ ਆਪਾਂ ਤੁਸੀਂ ਗੱਲ ਟੱਚ ਕੀਤੀ ਨਾ ਵੀ ਕੋਵਿਡ ਤੋਂ ਇਹਨਾਂ ਨੇ ਜਿਹੜਾ ਉਹਨਾਂ ਨੂੰ ਰਿਬੇਟਾਂ ਦਿੱਤੀਆਂ ਤਾਂ ਪ੍ਰੋਫਿਟ ਵਧਿਆ, ਬਾਈ ਜੀ ਜੇ ਮਾੜਾ ਜਿਹਾ ਆਪਾਂ ਸੋਚੀਏ, ਜਿਹੜਾ ਇਹਨਾਂ ਨੇ $2,000 ਦਿੱਤਾ ਜਾਂ ਸਮਾਲ ਕੰਪਨੀਆਂ ਨੂੰ ਲੋਨ ਦਿੱਤਾ, ਉਹ ਚਲੋ ਜਿਹੜਾ ਸਮਾਲ ਕੰਪਨੀਆਂ ਨੂੰ ਲੋਨ ਦਿੱਤਾ ਉਹ ਜੇ ਮੈਨੂੰ ਲੱਗਦਾ ਵੀ 10% ਹੋਣੇ ਆ ਜਿਨ੍ਹਾਂ ਨੇ ਉਹ 20,000 ਦਾ ਬੈਨੀਫਿਟ ਲਿਆ ਹੋਊਗਾ, ਬਾਕੀ ਦੇ 90% ਨੇ ਵਿਦ ਇੰਟਰਸਟ ਹੀ ਉਹ ਮੋੜਨਾ ਪੈਣਾ ਹਨਾ।
ਹਾਂਜੀ ਹਾਂਜੀ।
ਤੇ ਜਿਹੜਾ 2-2 ਹਜ਼ਾਰ ਆ ਗਿਆ, ਮੰਨ ਲਓ ਵੀ ਕਿਸੇ ਨੇ 20,000 ਲੈ ਲਿਆ ਹੋਊਗਾ, 10 ਮਹੀਨੇ ਲੈ ਲਿਆ ਹੋਊਗਾ, ਕਿਸੇ ਨੇ ਜ਼ਿਆਦਾ ਵੀ ਲੈ ਲਿਆ ਹੋਊਗਾ, ਕਿਸੇ ਨੇ ਘੱਟ ਲੈ ਲਿਆ ਹੋਊ, ਜੇ ਆਪਾਂ ਅਲਟੀਮੇਟਲੀ ਦੇਖੀਏ ਉਹ ਜਿੰਨਾ ਦੇ ਕੇ ਉਹ ਗੌਰਮੈਂਟ ਲੈ ਕਿੰਨਾ ਗਈ ਹੈ ਸਾਡੇ ਕੋਲੋਂ, ਉਹਨਾਂ ਨੇ ਸਾਡੇ ਚਪੇੜ ਤਾਂ ਮਾਰ ਦਿੱਤੀ, ਸਾਡਾ ਮੂੰਹ ਬੰਦ ਕਰ ਦਿੱਤਾ ਵੀ ਭਾਈ ਤੁਹਾਡੀ ਅਸੀਂ ਲੋੜ ਵੇਲੇ ਹੈਲਪ ਕੀਤੀ ਆ, ਹੈਨਾ। ਤੇ ਉਹ ਯਾਨੀ ਕਿ ਅਸੀਂ ਹੁਣ ਕਹਿਣ ਜੋਗੇ ਨੀ ਰਹਿ ਗਿਆ ਵੀ ਸਾਨੂੰ ਤੁਸੀਂ ਹੈਲਪ ਨਹੀਂ ਕੀਤੀ। ਉਹ ਜਿਹੜੇ ਪਹਿਲੇ ਰਿਸੈਸ਼ਨ ਆਉਂਦੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਇਹ ਵੱਡੀਆਂ ਕੰਪਨੀਆਂ ਨੂੰ ਬੇਲ ਆਊਟ ਕਰਦੇ ਸੀਗੇ।
ਬਿਲਕੁਲ ਜੀ, ਬਿਲਕੁਲ ਕਰਦੇ ਸੀ।
ਹੁਣ ਇਹਨਾਂ ਨੇ ਸਾਨੂੰ ਕਰਕੇ ਉਹ ਸਾਨੂੰ ਉਹਨਾਂ ਨੂੰ ਜ਼ਿਆਦਾ ਦੇ ਦਿੱਤੇ ਆ, ਹੈਨਾ। ਪਰ ਸਾਨੂੰ ਇੱਦਾਂ ਲੱਗਦਾ ਵੀ ਸਾਡੇ ਇਹਨਾਂ ਨੇ ਲੋੜ ਵੇਲੇ ਬਹੁਤ ਕੰਮ ਆਏ ਆ, ਉਹਨਾਂ ਨੂੰ ਜ਼ਿਆਦਾ ਬੇਲ ਆਊਟ ਕੀਤਾ ਸਾਡੇ ਥਰੂ।
ਬਿਲਕੁਲ, ਅੱਜ ਮਾਫੀ ਚਾਹੁੰਦਾ, ਸਮਾਂ ਸਮਾਪਤ ਹੋ ਗਿਆ ਜੀ ਸਾਡਾ, ਕੱਲ ਨੂੰ ਗੱਲ ਕਰਾਂਗੇ। ਮਿਹਰਬਾਨੀ, ਧੰਨਵਾਦ ਤੁਹਾਡਾ, ਸਾਰੇ ਕਾਲਰ ਦਾ ਧੰਨਵਾਦ ਜਿਹੜੇ ਕਾਲ ਕਰਦੇ ਨੇ। ਬਸ ਜੀ ਛੋਟੀ ਜੀ ਬ੍ਰੇਕ ਤੇ ਉਦੋਂ ਬਾਅਦ ਬਸ ਸਤਿ ਸ੍ਰੀ ਅਕਾਲ ਜੀ, ਕੱਲ ਨੂੰ ਫਿਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
The views expressed on the preceding program may not necessarily be those of the owner or management of WTOR radio station.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਭਾਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਯੇ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੇਂ ਖੂਬ ਸੇਵਿੰਗ ਕਰ ਸਕਤੇ ਹੈਂ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 647-290-3773, 647-290-3773.
Brampton has a population of over 800,000, but it only has one hospital. The Ontario Liberals created this mess, and under the Conservatives, it's only gotten worse. 3 years ago, Doug Ford promised shovels in the ground. 3 years later, nothing has been done. Doug Ford couldn't get it done, but Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has two hospitals.
Authorized by the CFO for the Martin Singh campaign.
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ऑन्टेरियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक लियो 519-622-0660, quicktrucklube.com।
हमको किसके गम ने मारा ये कहानी फिर सही।
मैं मुअक्कर गुलामदी, मैं मुअम्मिन गुलामदी, मैं हूँ नाज़र गुलामदी।
ये दिल ये पागल दिल मेरा क्यों बुझ गया।
And we are coming to Toronto on the 12th of April, organized by Harjit